ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਵਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਦੀ ਇੱਜ਼ਤ ਪੱਤ ਰੱਖਣ ਵਾਲੇ ਸਤਿਗੁਰੂ ਗਰੀਬ ਨਵਾਜ ਧੰਨ ਧੰਨ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿਖੇ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀਓ ਆਪ ਜੀ ਬੜੇ ਪਿਆਰ ਦੇ ਨਾਲ ਲੰਮੇ ਸਮੇਂ ਤੋਂ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਬਾਣੀ ਰਸ ਭਿੰਨੀ ਬਾਣੀ ਦਾ ਕੀਰਤਨ ਆਪ ਜੀ ਭਾਈ ਸਾਹਿਬ ਜੀ ਦੇ ਪਾਸੋਂ ਰਾਗੀ ਸਿੰਘਾਂ ਦੇ ਕੋਲੋਂ ਸਰਵਣ ਕਰ ਰਹੇ ਸੀਗੇ ਰੇ ਮਨ ਓਟ ਲਿਹੋ ਹਰ ਨਾਮਾ ਜਾ ਕੈ ਸਿਮਰਨ ਦੁਰਮਤ ਨਸ ਹੈ ਪਾਵ ਹੈ ਪਦ ਨਿਰਬਾਨਾ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਿਰਪਾ ਕਰਦੇ ਹੇ ਮਨਾ ਨਾਮ ਦਾ ਆਸਰਾ ਲੈ ਨਾਮ ਦਾ ਆਸਰਾ ਕਹਿਣਾ ਬੜਾ ਸੌਖਾ ਜੀ ਜੀਵਨ ਵਿੱਚ ਕਿਤੇ ਅੜਚਨ ਪੈ ਜਾਵੇ ਤੇ ਬੰਦਾ ਹੋਰ ਕਈ ਪਾਸੇ ਹੱਥ ਪੈਰ ਮਾਰਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੁਝ ਵੀ ਹੋ ਜਾਵੇ ਨਾਮ ਦਾ ਆਸਰਾ ਲਿਆ ਕਰ ਕਹਿਣ ਲੱਗੇ ਗੱਜ ਕੇ ਆਖੋ
ਵਾਹਿਗੁਰੂ
ਵਾਹਿਗੁਰੂ ਜੀ ਦੇ ਨਾਮ ਦਾ ਆਸਰਾ ਲਿਆ ਕਰ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਨਾਮ ਦਾ ਆਸਰਾ ਲੈਣਾ ਕੀ ਹੁੰਦਾ ਜੀ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖਣਾ ਜੀ ਇਹ ਹੈ ਨਾਮ ਦਾ ਆਸਰਾ ਲੈਣਾ ਜੀ ਕੱਲ ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦੇਣ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰੋਮ ਰੋਮ ਵਿੱਚ ਵਾਹਿਗੁਰੂ ਜੀ ਦਾ ਨਾਮ ਨਿਵਾਸ ਕਰਦਾ ਸੀਗਾ ਜੀ ਤੁਸੀਂ ਬੜੀ ਵਾਰੀ ਇਤਿਹਾਸ ਹੋਰ ਮਨੁੱਖਾਂ ਕੋਲੋਂ ਗਿਆਨੀ ਸਿੰਘਾਂ ਕੋਲੋਂ ਵਿਦਵਾਨਾਂ ਗੁਰਮੁਖਾਂ ਪਿਆਰਿਆਂ ਦੇ ਕੋਲੋਂ ਸਰਵਣ ਕਰਦੇ ਹੋ ਇਸ ਅਸਥਾਨ ਤੇ ਵੀ ਸਾਰੀ ਕਥਾ ਲੜੀਵਾਰ ਗੁਰੂ ਜੀ ਦੀ ਹੋਈ ਹੈ ਤਕਰੀਬਨ ਗੁਰੂ ਸਾਹਿਬ ਜੀ ਨੂੰ ਡਰਾਉਣ ਦਾ ਬਹੁਤ ਯਤਨ ਕੀਤਾ ਗਿਆ ਪਰ ਮਹਾਰਾਜ ਦਾ ਚਿਹਰਾ ਜਿਉਂ ਦੀ ਤਿਉਂ ਖਿੜਿਆ ਹੀ ਰਿਹਾ ਸੱਚੇ ਪਾਤਸ਼ਾਹ ਦਾ ਜੀ ਗੁਰੂ ਸਾਹਿਬ ਜੀ ਉੱਤੇ ਕਿਸੇ ਗੱਲ ਦਾ ਵੀ ਅਸਰ ਨਹੀਂ ਹੋਇਆ ਜੀ ਉਹਨਾਂ ਦੀ ਜੀ ਜਿਨ੍ਹਾਂ ਦੇ ਅੰਦਰ ਨਾਮ ਦਾ ਆਸਰਾ ਹੋਵੇ ਉਹ ਹਰੇ ਭਰੇ ਰਹਿੰਦੇ ਨੇ ਜੀ ਕਿਉਂ ਮਹਾਰਾਜ ਕਹਿੰਦੇ ਨਾਮ ਜਪਿਆ ਬੰਦੇ ਦੀ ਭੈੜੀ ਜਿਹੜੀ ਮੱਤ ਹੈ ਨਾ ਉਹ ਦੂਰ ਹੋ ਜਾਂਦੀ ਹੈ ਗੱਜ ਕੇ ਆਖੋ
ਵਾਹਿਗੁਰੂ
ਜਪੀ ਚੱਲੋ ਤੁਸੀਂ ਵਾਹਿਗੁਰੂ 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 ਤੇ ਸੰਗਤ ਜੀ ਬੰਦੇ ਦੇ ਅੰਦਰੋਂ ਮਾੜੀ ਮੱਤ ਦੂਰ ਹੋ ਜਾਂਦੀ ਮਾੜੇ ਕੰਮ ਕਰਨ ਨੂੰ ਬੰਦੇ ਦਾ ਜੀ ਨਹੀਂ ਕਰਦਾ ਜੀ ਨਾਮ ਦਾ ਪ੍ਰਤਾਪ ਹੈ ਵਾਹਿਗੁਰੂ ਜੀ ਦੇ ਨਾਮ ਦਾ ਪ੍ਰਤਾਪ ਹੈ ਪ੍ਰੇਮ ਨਾਲ ਗੱਜ ਕੇ ਕਹੋ ਸਾਰੇ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਆਸਰਾ ਲੈਣਾ ਜੀ ਆਸਰਾ ਨਾਮ ਜਿਹੜਾ ਨਾ ਵਾਹਿਗੁਰੂ ਜੀ ਦਾ ਇਹ ਕਿਸੇ ਬੰਦੇ ਦੀ ਸੋਚ ਦਾ ਮੁਹਤਾਜ ਨਹੀਂ ਹੈਗਾ ਵੀ ਜੋ ਬੰਦਾ ਸੋਚ ਸਕਦਾ ਉਹੀ ਹੋ ਸਕਦਾ ਨਾਮ ਜਪਣ ਵਾਲੇ ਬੰਦੇ ਜੋ ਨਹੀਂ ਸੋਚ ਸਕਦੇ ਜਿਹੜਾ ਪੁਰਸ਼ ਨਾਮ ਜਪਦਾ ਹੋਵੇ ਉਹਦੇ ਨਾਲ ਉਹ ਤਾਕਤਾਂ ਵਰਤਦੀਆਂ ਜਿਹੜਾ ਆਮ ਬੰਦਾ ਨਹੀਂ ਸੋਚ ਸਕਦਾ ਹੈ ਜੀ ਜ਼ਰੂਰੀ ਨਹੀਂ ਵੀ ਸਾਡੀ ਸੋਚ ਅਨੁਸਾਰ ਹੀ ਸਾਰੇ ਕੰਮ ਹੋਣ ਜੀ ਮੈਂ ਪਿੱਛੇ ਜੇ ਵੇਖ ਰਿਹਾ ਸਾਂ ਵਟਸਐਪ ਤੇ ਮੈਨੂੰ ਇੱਕ ਵੀਡੀਓ ਵਿਖਾਈ ਇੱਕ ਗੁਰਸਿੱਖ ਪਿਆਰੇ ਦੀ ਲਾ ਇਲਾਜ ਬਿਮਾਰੀ ਉਹਨੂੰ ਹੋਈ ਜੀ ਲਾ ਇਲਾਜ ਬਿਮਾਰੀ ਜੀ ਜਿਸ ਬਿਮਾਰੀ ਦਾ ਇਲਾਜ ਕੋਈ ਨਹੀਂ ਹੈਗਾ ਜੀ ਉਹ ਬਿਮਾਰੀ ਹੋ ਗਈ ਕਹਿਣ ਲੱਗਾ ਮੈਂ ਹਰ ਰੋਜ਼ ਅੱਧਾ ਘੰਟਾ ਉੱਚੀ ਉੱਚੀ ਬੋਲ ਕੇ ਵਾਹਿਗੁਰੂ ਵਾਹਿਗੁਰੂ ਜਪਿਆ ਕਰਾਂ ਬਸ ਵਾਹਿਗੁਰੂ 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 ਬੋਲਦਿਆਂ ਪਹਿਲਾਂ ਤੇ ਅੱਧਾ ਘੰਟਾ ਫਿਰ ਹੋਰ ਸਮਾਂ ਵੱਧ ਗਿਆ ਬਸ ਨਾਮ ਇੰਨਾ ਕੁ ਕਹਿਣ ਲੱਗੇ ਜਪਣਾ ਸ਼ੁਰੂ ਹੋ ਗਿਆ ਗੁਰਮੰਤਰ ਦਾ ਅਭਿਆਸ ਇੰਨਾ ਕੁ ਵੱਧ ਗਿਆ ਕਹਿਣ ਲੱਗੇ 15 ਦਿਨਾਂ ਤੱਕ ਉਹ ਸਾਰੀ ਬਿਮਾਰੀ ਸਾਫ ਹੀ ਹੋ ਗਈ ਅੰਦਰੋਂ ਕਹਿਣ ਲੱਗੇ ਹੁਣ ਇਹ ਆਖਾਂਗੇ ਵੀ ਜਾ ਕਮਲਾ ਕਿਹੋ ਜਿਹੀਆਂ ਗੱਲਾਂ ਕਰਦਾ ਦਵਾਈ ਖਾਵੇ ਬੰਦਾ ਡਾਕਟਰਾਂ ਕੋਲ ਜਾਵੇ ਸਭ ਕੁਝ ਠੀਕ ਹੈ ਡਾਕਟਰ ਵੀ ਵਾਹਿਗੁਰੂ ਜੀ ਦੇ ਬਣਾਏ ਹਨ ਦਵਾਈ ਵੀ ਵਾਹਿਗੁਰੂ ਜੀ ਦੀ ਬਣਾਈ ਹੈ ਸਭ ਕੁਝ ਠੀਕ ਹੈ ਪਰ ਨਾਮ ਦੀ ਤਾਕਤ ਸਾਧ ਸੰਗਤ ਜੀ ਸ਼੍ਰੋਮਣੀ ਹੈ ਇਹ ਤੇ ਆਪਾਂ ਮੰਨਦੇ ਕਿ ਨਹੀਂ ਮੰਨਦੇ ਜੀ ਬਹੁਤ ਥਾਵਾਂ ਤੇ ਡਾਕਟਰ ਜਵਾਬ ਦੇ ਦਿੰਦੇ ਜੀ ਬਹੁਤ ਥਾਵਾਂ ਤੇ ਨਾਮ ਦੀ ਤਾਕਤ ਨਾਲ ਫਿਰ ਬੰਦਾ ਰਾਜੀ ਖੁਸ਼ੀ ਹੋ ਜਾਂਦਾ ਹੈ ਜੀ ਭਾਈ ਸੁਖਚੈਨ ਸਿੰਘ ਜੀ ਪਿੱਛੇ ਜੇ ਤੁਹਾਡੇ ਦਰਸ਼ਨ ਕਰਕੇ ਗਏ ਕਥਾ ਸੁਣਾ ਕੇ ਤੁਹਾਨੂੰ ਗਏ ਤੇ ਸਰੀਰ ਦਾ ਅੱਧਾ ਹਿੱਸਾ ਬਿਲਕੁਲ ਉਹਨਾਂ ਦਾ ਕੰਮ ਕਰਨੋਂ ਬੰਦ ਹੋ ਗਿਆ ਸੀਗਾ ਜੀ ਤੇ ਉਹ ਕੀ ਹੈ ਉਹ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਠੀਕ ਹੈ ਰਾਮਦਾਸ ਸ਼ਬਦ ਦੇ ਹੋਰ ਵੀ ਬੜੇ ਅਰਥ ਕਰਦੇ ਸੰਕੀਰਣ ਤਾਂ ਨਹੀਂ ਉਹਨਾਂ ਦੇ ਅਰਥ ਵੀ ਭਲੇ ਨੇ ਪਰ ਸਾਧ ਸੰਗਤ ਆਮ ਦੇ ਬੰਦੇ ਨੂੰ ਆਖੋ ਵੀ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਕੀ ਚੀਜ਼ ਹੈ ਤੇ ਪੈਂਦੇ ਸੱਟੇ ਉਹ ਤੁਹਾਨੂੰ ਦਰਬਾਰ ਸਾਹਿਬ ਦਾ ਨਾਮ ਦੱਸੇਗਾ ਜੀ ਉਹਨੇ ਰਾਮ ਦੇ ਦਾਸਾਂ ਦਾ ਸਰੋਵਰ ਨਹੀਂ ਆਖਣਾ ਜੀ ਉਹ ਵੀ ਅਰਥ ਭਲੇ ਨੇ ਪਰ ਗੱਲ ਤੇ ਭਾਵਨਾ ਦੀ ਹੈ ਜਿਹੜੀ ਜਿੱਥੇ ਭਾਵਨਾ ਬਣ ਗਈ ਉਹਨੂੰ ਉਸੇ ਗੱਲ ਚੋਂ ਹੀ ਪ੍ਰਾਪਤੀ ਹੋ ਜਾਣੀ ਹੈ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਮਹਾਰਾਜ ਕਹਿੰਦੇ ਭਾਈ ਨਾਮ ਦਾ ਨਾਮ ਦੀ ਓਟ ਲਿਆ ਕਰੋ ਨਾਮ ਦਾ ਆਸਰਾ ਲਿਆ ਕਰੋ ਓਟ ਲਿਹੋ ਹਰ ਨਾਮਾ ਵਾਹਿਗੁਰੂ ਰੇ ਮਨ ਓਟ ਲਿਹੋ ਹਰ ਨਾਮਾ ਜਾ ਕੇ ਸਿਮਰਨ ਦੁਰ ਮਤ ਨਾਸਹਿ ਪਾਵਹਿ ਪਦ ਨਿਰਬਾਨਾ ਸੱਚੇ ਪਾਤਸ਼ਾਹ ਕਹਿੰਦੇ ਨਾਮ ਜਪਣ ਵਾਲੇ ਦੀ ਦੁਰਮਤ ਭੈੜੀ ਮਤ ਬੁਰੇ ਖਿਆਲਾਤ ਦੂਰ ਹੋ ਜਾਣਗੇ ਜੀ ਫਰਕ ਪੈਂਦਾ ਭਾਈ ਵੀਰ ਸਿੰਘ ਜੀ ਕਹਿੰਦੇ ਜਿਉਂ ਜਿਉਂ ਬੰਦਾ ਡੀਪਲੀ ਹੋ ਕੇ ਭਾਵ ਡੂੰਘਿਆਈ ਵਿੱਚੋਂ ਵਾਹਿਗੁਰੂ 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 ਬੋਲੇਗਾ ਤਿਉਂ ਤਿਉਂ ਮਾੜੇ ਕੰਮ ਕਰਨ ਤੋਂ ਉਹਦਾ ਮਨ ਹਟਦਾ ਜਾਏਗਾ ਜੀ ਕਹਿਣ ਲੱਗੇ ਜੇ ਮਾੜੇ ਕੰਮ ਕਰਨ ਤੋਂ ਮਨ ਹਟਣ ਲੱਗ ਪਏ ਤੇ ਸਤਿਗੁਰੂ ਦਾ ਸ਼ੁਕਰ ਕਰਿਆ ਕਰੋ ਜਪਿਆ ਹੋਇਆ ਨਾਮ ਅਸਰ ਕਰਨ ਲੱਗ ਪੈਂਦਾ ਕਹਿਣ ਲੱਗੇ ਪਾਵਹਿ ਪਦ ਨਿਰਬਾਨਾ ਨਿਰਬਾਣ ਪਦ ਦੀ ਵਧੀਆ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਬੰਦੇ ਨੂੰ ਜੀ ਮਹਾਰਾਜ ਨੇ ਉਦਾਹਰਣਾਂ ਦਿੱਤੀਆਂ ਅਜਾ ਮਲ ਪਾਪੀ ਜਗ ਜਾਨੈ ਨਿਮਖ ਮਾਹੇ ਨਿਸਤਾਰਾ ਅਜਾ ਮਲ ਬਹੁਤ ਵੱਡਾ ਪਾਪੀ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਕਿਰਪਾ ਐਸੀ ਵਰਤੀ ਅਜਾ ਮਲ ਪਾਪੀ ਹੈ ਪਰ ਇੱਕ ਨਿਮਖ ਵਿੱਚ ਉਹਦਾ ਨਿਸਤਾਰਾ ਹੋ ਗਿਆ ਜੀ ਇੱਕ ਨਿਮਖ ਲੱਗਾ ਜੀ ਨਿਮਖ ਪਤਾ ਕੀ ਹੁੰਦਾ ਜੀ ਅੱਖ ਚਮਕਦੇ ਆ ਇਹਦੇ ਤੋਂ ਥੋੜਾ ਸਮਾਂ ਜਿਹੜਾ ਹੁੰਦਾ ਉਹ ਨਿਮਖ ਦਾ ਹੁੰਦਾ ਜੀ ਸਮੇਂ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਹੈ ਨਾ ਜੀ, ਉਹ ਨਿਮਕ ਹੈ, ਨਿਮਕ ਤੋਂ ਥੱਲੇ ਕੁਝ ਨਹੀਂ ਹੈਗਾ ਜੀ। ਤੇ ਕਹਿਣ ਲੱਗੇ ਕਿ ਨਿਮਕ ਵਿੱਚ ਅਜਾ ਮਲ ਦਾ ਛੁਟਕਾਰਾ ਹੋ ਗਿਆ, ਕਿਉਂ? ਉਹਨੇ ਵਾਹਿਗੁਰੂ ਜੀ ਦਾ ਨਾਮ ਜਪ ਲਿਆ ਜੀ, ਭਾਵੇਂ ਕਿਸੇ ਬਣ ਨਹੀਂ ਜਪ ਲਿਆ ਜੀ, ਨਾਮ ਤੇ ਜਪ ਲਿਆ ਨਾ ਜੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਿਆ ਕਰੋ, ਮਹਾਰਾਜ ਆਪਾਂ ਨਾਮ ਦਾ ਆਸਰਾ ਲਈਏ। ਬੜੀ ਵੱਡੀ ਗੱਲ ਹੈ ਸੰਗਤ ਜੀ, ਦ੍ਰਿੜਤਾ ਬਣਾ ਕੇ ਰੱਖਣੀ, ਰੋਗ ਲੱਗਣਾ ਤੇ ਵਾਹਿਗੁਰੂ ਜੀ ਦਾ ਨਾਮ ਜਪਣ ਲੱਗ ਪੈਣਾ ਜੀ। ਹਾਂਜੀ, ਬੰਦੇ ਸੌ ਗੱਲਾਂ ਕਰਦੇ ਕਈ ਤਰ੍ਹਾਂ ਦੀਆਂ, ਇਹਨਾਂ ਦਾ ਦਿਮਾਗ ਖਰਾਬ ਹੋ ਗਿਆ, ਇਹ ਪਾਗਲ ਹੋ ਗਏ ਨੇ, ਪੁੱਠੀਆਂ ਗੱਲਾਂ ਕਰਦੇ ਨੇ, ਪਰ ਜਿਹੜੇ ਨਾਮ ਤੇ ਭਰੋਸਾ ਰੱਖਦੇ ਨੇ, ਨਾਮ ਉਹਨਾਂ ਦੇ ਦੁੱਖ ਦੂਰ ਕਰ ਦਿੰਦਾ ਹੈ ਜੀ। ਹਾਂਜੀ, ਅੱਛਾ, ਆਪਾਂ ਕਿੰਨੀ ਵਾਰੀ ਬਾਣੀ ਵਿੱਚ ਪੜ੍ਹਦੇ ਵੀ ਨਾਮ ਜਪਣ ਨਾਲ ਦੁੱਖ ਦੂਰ ਹੋ ਜਾਂਦੇ, ਪਰ ਕਿਤੇ ਭਰੋਸਾ ਕੀਤਾ ਜੀ ਆਪਾਂ ਜੀ? ਨਹੀਂ ਜੀ। ਹਾਂਜੀ, ਨਾਮ ਜਪਣ ਨਾਲ ਦੁੱਖ ਦੂਰ ਹੁੰਦੇ ਨੇ, ਦੁੱਖ ਰੋਗ ਸੰਤਾਪ ਉਤਰੇ, ਸੁਣੇ ਸੱਚੀ ਬਾਣੀ। ਬਾਣੀ ਕੀ ਹੈ? ਬਾਣੀ ਵਾਹਿਗੁਰੂ ਜੀ ਦਾ ਨਾਮ ਹੈ ਜੀ। ਪਰ ਭਰੋਸੇ ਦੀ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ, ਜਿਹਦੇ ਕਰਕੇ ਇਹ ਅਵਸਥਾ, ਇਹ ਖੇਡ ਸਾਡੀ ਨਹੀਂ ਬਣਦੀ ਜੀ। ਸੋ ਭਾਈ ਸਾਹਿਬ ਤੁਹਾਨੂੰ ਬੜੇ ਪਿਆਰ ਨਾਲ ਸ਼ਬਦ ਸੁਣਾ ਰਹੇ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਤੇ ਸਾਰ ਸੰਗਤ ਕੱਲ ਮਹਾਰਾਜ ਦਾ ਸ਼ਹੀਦੀ ਦੇਣਾ ਜੀ। ਮਹਾਰਾਜ ਸਾਹਿਬ ਨੇ ਬੜਾ ਹੀ ਨਾਮ ਜਪਿਆ, ਬੜਾ ਹੀ ਨਾਮ ਜਪਿਆ। ਗੁਰੂ ਤੇਗ ਬਹਾਦਰ ਸਾਹਿਬ ਆਪਣੇ ਜੀਵਨ ਵਿੱਚ ਬਹੁਤਾ ਬੋਲਦੇ ਨਹੀਂ ਸੀ ਹੁੰਦੇ ਜੀ, ਸ਼ਾਂਤ ਰਹਿਣਾ ਸਾਡਾ ਤੇ ਸੁਭਾਅ ਹੈ। ਜਿੰਨਾ ਚਿਰ ਤੱਕ ਸੌ ਜਣਿਆਂ ਨਾਲ ਵੱਲ ਛਲ ਕਪਟ ਨਾ ਕਰ ਲਈਏ, ਉਨਾ ਚਿਰ ਤੱਕ ਚੈਨ ਨਹੀਂ ਕੋਈ ਆਉਂਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤ ਰਹਿੰਦੇ ਸਨ, ਬੜੇ ਸ਼ਾਂਤ ਰਹਿਣਾ ਤੇ ਨਾਮ ਜਪਦੇ ਰਹਿਣਾ ਜੀ। ਬਚਪਨ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੀਵਨ ਪੜ੍ਹਨ ਵਿੱਚ ਮਿਲਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਲਾਗੇ ਆ ਕੇ ਨਹੀਂ ਬੈਠਣਾ, ਦੂਰ ਬਹਿ ਜਾਣਾ ਤੇ ਸਿਰ ਨੀਵੀਆਂ ਕਰ ਲੈਣਾ ਜੀ, ਤੇ ਨਾਮ ਜਪਦੇ ਰਹਿਣਾ, ਅਭਿਆਸ ਕਰਦੇ ਰਹਿਣਾ। ਹਾਂਜੀ, ਇਹ ਉਹਨਾਂ ਨੇ ਨਾਮ ਦਾ ਆਸਰਾ ਆਪਣੇ ਜੀਵਨ ਚ ਬਣਾਇਆ ਸੀ। ਗੁਰੂ ਸਾਹਿਬ ਤੇ ਆਪ ਹੀ ਨਾਮ ਰੂਪ ਨੇ, ਪਰਮੇਸ਼ਰ ਰੂਪ ਨੇ, ਸਾਨੂੰ ਸਿੱਖਿਆ ਹੀ ਦਿੱਤੀ ਹੈ ਵੀ ਕਿਵੇਂ ਸੰਸਾਰ ਵਿੱਚ ਵਿਚਰਨਾ ਤੇ ਸਮੇਂ ਨੂੰ ਸਫਲਾ ਕਰਨਾ ਜੀ। ਸੰਗਤ ਜੀ, ਸਮਾਂ ਤੇ ਜ਼ਬਰਦਸਤੀ ਬੰਦੇ ਦਾ ਦੂਜੇ ਪਾਸੇ ਜਾ ਰਿਹਾ ਤੇ ਖਰਾਬ ਹੋ ਹੀ ਰਿਹਾ ਜੀ, ਬੰਦਾ ਮੰਨੇ ਜਾਂ ਨਾ ਮੰਨੇ, ਸਮਾਂ ਬਹੁਤ ਜ਼ਿਆਦਾ ਬੰਦੇ ਦਾ ਖਰਾਬ ਹੋ ਰਿਹਾ ਜੀ। ਅੱਜ ਸੰਸਾਰ ਵਿੱਚ ਲਗਭਗ 60% ਤੋਂ ਵੱਧ ਲੋਕ, ਚਲੋ ਮੈਂ 70 ਹੀ ਕਹਿ ਲਵਾਂ, ਜਿਨ੍ਹਾਂ ਦਾ ਸਮਾਂ ਜਿਹੜਾ ਬਹੁਤਾ ਜ਼ਿਆਦਾ ਜ਼ਿੰਦਗੀ ਦਾ, ਉਹ ਖਰਾਬ ਹੋ ਰਿਹਾ ਹੈ ਜੀ। ਖਰਾਬ ਸ਼ਬਦ ਵਰਤ ਰਿਹਾ, ਨਿਸ਼ਫਲ ਸ਼ਬਦ ਵਰਤ ਰਿਹਾ। ਕੋਈ ਵਿਰਲੇ ਨੇ ਜਿਹੜੇ ਸਤਸੰਗ ਜੀ ਨਾਮ ਜਪ ਕੇ ਤੇ ਸਮਾਂ ਸਫਲਾ ਕਰ ਲੈਂਦੇ ਨੇ, ਸੰਗਤ ਕਰਦੇ ਨੇ ਤੇ ਸਮਾਂ ਸਫਲਾ ਕਰ ਲੈਂਦੇ, ਵਿਰਲੇ ਨੇ ਜੀ। ਨਹੀਂ ਤੇ ਬਹੁਤਿਆਂ ਦਾ ਜਿਹੜਾ ਸਮਾਂ ਨਾ ਜੀ, ਸਤਸੰਗ ਤੋਂ ਵਿਅਰਥ ਜਾ ਰਿਹਾ, ਖਰਾਬ ਹੋ ਰਿਹਾ। ਆਪਾਂ ਆਪਣੇ ਹੀ ਵੇਖ ਲਈਏ ਜੀ, ਦਿਹਾੜੀ ਚ 1-2 ਘੰਟੇ ਸੰਗਤ ਕਰਦੇ, ਬਾਕੀ ਸਾਰੀ ਦਿਹਾੜੀ ਆਪਾਂ ਕੀ ਕਰਦੇ ਹਾਂ ਜੀ? ਆਪਾਂ ਇਹ ਵੇਖ ਲਈਏ ਜੀ। ਤੇ ਜੇ ਤੇ ਉਸ ਸਮੇਂ ਵਿੱਚ ਵੀ ਸੰਗਤ ਹੋ ਰਹੀ ਹੈ, ਫਿਰ ਤੇ ਉਹ ਵੀ ਸਮਾਂ ਸਫਲਾ, ਨਹੀਂ ਤੇ ਉਹ ਵੀ ਸਮਾਂ ਬਰਬਾਦ ਹੀ ਹੈ ਜੀ, ਬਰਬਾਦ ਹੈ। ਕਿਉਂ? ਸੱਚੇ ਪਾਤਸ਼ਾਹ ਨੇ ਬਾਣੀ ਚ ਸਾਫ਼ ਗੱਲਾਂ ਲਿਖੀਆਂ, ਤੁਸੀਂ ਕਹੋਗੇ ਆਪਣੇ ਵੱਲੋਂ ਬੋਲੀ ਜਾਂਦਾ, ਮਹਾਰਾਜ ਨੇ ਬਾਣੀ ਚ ਸਾਫ਼ ਗੱਲਾਂ ਲਿਖੀਆਂ, ਭਾਈ ਇਹ ਸਮਾਂ ਉਹੋ ਹੀ ਸਫਲਾ, ਅਵਰ ਕਾਜ ਤੇਰਾ ਕੀਤਾ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਹੁਣ ਸਿੱਧੇ ਜੇ ਅਰਥ ਨੇ ਜੀ, ਮਹਾਰਾਜ ਕਹਿੰਦੇ ਸੰਗਤ ਵਿੱਚ ਜਾ ਕੇ ਨਾਮ ਜਪਿਆ ਕਰ, ਹੋਰ ਤੇਰੇ ਕੰਮ ਸਫਲੇ ਨਹੀਂ ਹੋਏਗੇ। ਕਹਿਣ ਲੱਗੇ ਹੋਰ ਨਹੀਂ ਕੰਮ ਤੇਰੇ ਸਫਲੇ ਹੈਗੇ ਜੀ। ਹਾਂਜੀ, ਤੇ ਅਵਰ ਕਾਜ ਤੇਰੇ ਕੀਤਾ ਨਾਕਾਮ, ਬਾਕੀ ਕੰਮ ਵੀ ਨਹੀਂ ਆਉਣੇ ਜੀ। ਤੇ ਸਾਹਿਬ ਲਾ ਲਓ ਤੁਸੀਂ, ਆਪਾਂ ਆਖੀਏ ਜੀ ਬਾਬਾ ਜੀ ਨੂੰ ਤੇ ਪੈਸੇ ਮਿਲਦੇ ਕਥਾ ਕਰਨ ਦੇ, ਇਹਨਾਂ ਤੇ ਆਖੀ ਜਾਣਾ, ਪਰ ਸਾਧ ਸੰਗਤ ਬਾਕੀ ਜਿਹੜੇ ਕੰਮ ਨੇ, ਠੀਕ ਹੈ ਸਰੀਰ ਨੂੰ ਪਾਲਣ ਵਾਲੇ ਨੇ, ਬੰਦਾ ਬਾਹਰ ਜਾਏਗਾ ਕਮਾਈ ਕਰੇਗਾ, ਉਹਦੇ ਨਾਲ ਸਰੀਰ ਪਲਦਾ ਬੰਦੇ ਦਾ, ਪੈਸੇ ਮਿਲਦੇ ਨੇ, ਉਹ ਸਰੀਰ ਨੂੰ ਪਾਲਣ ਵਾਲੇ ਨੇ, ਮਨ ਤੇ ਆਤਮਾ ਜਿਹੜੀ ਹੈ ਇਹਨੂੰ ਸ਼ਾਂਤੀ ਤੇ ਨਾਮ ਜਪ ਕੇ ਮਿਲਣੀ ਹੈ ਜੀ, ਇਹਨੂੰ ਟਿਕਾਓ ਤੇ ਵਾਹਿਗੁਰੂ ਜੀ ਦੇ ਨਾਮ ਵਿੱਚ ਮਿਲਣਾ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਚਾਖਿਆ, ਜੀਅਰੇ ਓਲਾ ਨਾਮ ਕਾ ਅਬਰ ਜੇ ਕਰਨ ਕਰਾਵਣੋ ਤਿਨ ਮਹਿ ਭਉ ਹੈ ਜਾਮ ਕਾ। ਮਹਾਰਾਜ ਕਹਿੰਦੇ ਜੀਵਾ ਭਾਈ ਨਾਮ ਦਾ ਓਲਾ ਲੈ, ਨਾਮ ਦਾ ਆਸਰਾ ਲੈ, ਬਾਕੀ ਤੇਰੇ ਜਿੰਨੇ ਕੰਮ ਨੇ ਉਹਦੇ ਵਿੱਚ ਜਮਾਂ ਦਾ ਭਉ ਹੀ ਹੈ ਜੀ। ਬੜੇ ਬੜੇ ਵੱਡੇ ਬਿਜ਼ਨਸਮੈਨ ਨੇ ਦੁਨੀਆਂ ਚ, ਗੱਜ ਕੇ ਆਖੋ
ਵਾਹਿਗੁਰੂ।
ਮੇਰੇ ਕੋਲ ਇੱਕ ਬਿਜ਼ਨਸਮੈਨ ਬਾਹਰੋਂ ਵਿਦੇਸ਼ ਵਿੱਚੋਂ ਆ ਕੇ ਬੜਾ ਰੋਇਆ ਜੀ, ਉਹ ਹੁਣ ਅਸੀਂ ਕੀ ਕਰ ਸਕਦੇ ਹਾਂ ਜੀ। ਹਾਂਜੀ ਗੱਲ ਕੀ ਜੀ, ਮਨ ਨੂੰ ਸ਼ਾਂਤੀ ਨਹੀਂ ਹੈਗੀ ਜੀ। ਬਿਜ਼ਨਸ ਉਹਨੇ ਵਿਖਾਇਆ ਇੰਨਾ ਵੱਡਾ ਜੀ ਵੀ ਗੱਲ ਕੋਈ ਨੀ ਜੀ ਕਹਿਣ ਵਾਲੀ ਜੀ, ਅਮਰੀਕਾ ਦਾ ਸੀ ਜੀ ਉਹ। ਹਾਂਜੀ ਹੁਣ ਫਿਰ ਕੀ ਆਖੀਏ ਵੀ ਬੜੀ ਵੱਡੀ ਪ੍ਰਾਪਤੀ ਕਰ ਲਈ ਜੀ ਉਹਨੇ ਜੀ, ਕੋਈ ਪ੍ਰਾਪਤੀ ਨਹੀਂ ਕੀਤੀ। ਤੇ ਦੂਜੇ ਬੰਨੇ ਮਹਾਰਾਜ ਬਾਣੀ ਚ ਕਹਿੰਦੇ ਝੁੱਗੀ ਵਿੱਚ ਰਹਿਣ ਵਾਲੇ ਸੁਖੀ ਹੋ ਜਾਂਦੇ ਨੇ ਜੀ, ਕਿਉਂ ਉਹਨਾਂ ਨਾਮ ਦਾ ਆਸਰਾ ਲਿਆ ਹੁੰਦਾ ਤੋਂ ਨਾਮ ਜਪਦੇ ਨੇ ਸੰਗਤ ਜੀ। ਹਾਂਜੀ ਕਿਉਂ ਮਹਾਰਾਜ ਬਾਣੀ ਚ ਕਹਿੰਦੇ ਨਾਨਕ ਨਾਮ ਮਿਲੈ
ਤਾਂ ਜੀਵ
ਤਨ ਮਨ ਥੀਵੈ ਹਰਿਆ। ਆਖਰ ਕੋਈ ਤੇ ਗੱਲ ਹੈਗੀ ਹੈ ਨਾ ਜੀ। ਤੇ ਜਿਹੜੀ ਗੱਲ ਦਾਸ ਕਰ ਰਿਹਾ ਸੀ, ਸਮਾਂ ਉਹੋ ਹੀ ਸਫਲਾ ਹੈ ਜਿਸ ਸਮੇਂ ਵਿੱਚ ਵਾਹਿਗੁਰੂ ਬੋਲਿਆ ਜਾਵੇ, ਜਿਸ ਸਮੇਂ ਵਿੱਚ ਰਾਮ ਬੋਲਿਆ ਜਾਵੇ, ਜਿਸ ਸਮੇਂ ਵਿੱਚ ਬਾਣੀ ਪੜੀ ਜਾਵੇ, ਜਾਂ ਜਿਹੜਾ ਸਮਾਂ ਗੁਰੂ ਜੀ ਦੇ ਚਰਨਾਂ ਵਿੱਚ ਲੰਘ ਜਾਵੇ। ਉਮਰ ਸੋਈ ਵਿੱਚ ਲਿਖੇ ਜੋ ਯਾਦ ਸਾਈ ਵਿੱਚ ਬੀਤੇ, ਜਿਹੜੀ ਉਹਦੀ ਯਾਦ ਵਿੱਚ ਬਤੀਤ ਹੋ ਜੇ ਉਹ ਲਿਖੇ ਵਿੱਚ ਹੈ। ਆਓ ਲੜੀਵਾਰ ਕਥਾ ਵੀ ਆਪਾਂ ਕਰਨੀ ਹੈ, ਪਿਆਰ ਨਾਲ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ।
ਇਹ ਸਮਾਂ ਸਫਲਾ ਹੋ ਰਿਹਾ ਜੀ, ਇਹ ਸਮਾਂ ਲੇਖੇ ਵਿੱਚ ਹੈ। ਬਾਕੀ ਸਾਰੀ ਦਿਹਾੜੀ ਤੁਸੀਂ ਸੱਚ ਦੱਸੋ ਚੌਂਕੜਾ ਮਾਰ ਕੇ ਵਾਹਿਗੁਰੂ ਬੋਲਿਆ ਹੈਗਾ ਜੀ ਸਵੇਰ ਦਾ ਜੀ? ਜੇ ਬੋਲਿਆ ਹੋਊਗਾ ਤੇ ਬੜਾ ਥੋੜਾ ਬੋਲਿਆ ਹੋਏਗਾ ਜੀ। ਇਹ ਸਮਾਂ ਸਫਲਾ, ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ
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 ਮਹਾਰਾਜ ਜੀ ਦਾ ਕੱਲ ਸ਼ਹੀਦੀ ਦੇਣਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਵਸਥਾ ਬੜੀ ਬੈਰਾਗ ਵਾਲੀ ਸੀਗੀ ਜੀ, ਵਾਹਿਗੁਰੂ ਜੀ ਦੀ ਯਾਦ ਵਾਲੀ ਸੀਗੀ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਜਦੋਂ ਆਗਮਨ ਹੋਇਆ ਨਾ, ਤੇ ਸਤ ਸੰਗਤ ਗੁਰੂ ਹਰਗੋਬਿੰਦ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਰਹੇ, ਤੇ ਗੁਰੂ ਜੀ ਦਾ ਅੰਮ੍ਰਿਤ ਵੇਲੇ ਆਗਮਨ ਹੋਇਆ ਸੀਗਾ ਜੀ। ਤਕਰੀਬਨ ਬਹੁਤ ਸਾਰੇ ਮਹਾਂਪੁਰਖਾਂ ਦਾ ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ ਜੀ, ਕਿਉਂ ਅੰਮ੍ਰਿਤ ਵੰਡਣ ਦੁਨੀਆਂ ਨੂੰ ਆਏ ਨੇ ਤੇ ਅੰਮ੍ਰਿਤ ਵੇਲੇ ਹੀ ਆਏ ਨੇ ਜੀ। ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ, ਅੰਮ੍ਰਿਤ ਵੇਲੇ ਕਿਉਂ, ਇਹ ਵੀ ਮੈਂ ਬੇਨਤੀ ਕਰਦਿਆਂ, ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣੀ ਸੀ, ਮਹਾਰਾਜ ਸਾਹਿਬ ਦਾ ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ ਸੀਗਾ ਜੀ, ਦਸਵੇਂ ਪਾਤਸ਼ਾਹ ਦਾ ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ ਜੀ, ਗੁਰੂ ਰਾਮਦਾਸ ਸਾਹਿਬ ਜੀ ਦਾ ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ। ਉਹ ਕਿਉਂ, ਅੰਮ੍ਰਿਤ ਵੇਲੇ ਬਹੁਤੇ ਮਨਮੁਖ ਸੁੱਤੇ ਹੁੰਦੇ ਤੇ ਗੁਰਮੁਖੀ ਜਾਗ ਰਹੇ ਹੁੰਦੇ ਨੇ ਜੀ। ਅੰਮ੍ਰਿਤ ਵੇਲੇ ਅਭਿਆਸੀ ਰੂਹਾਂ ਜਾਗਦੀਆਂ ਨੇ, ਕਮਾਈ ਕਰਦੀਆਂ ਨੇ, ਪਰਮੇਸ਼ਰ ਨੂੰ ਆਵਾਜ਼ਾਂ ਮਾਰਦੀਆਂ ਨੇ, ਤੇ ਅੰਮ੍ਰਿਤ ਵੇਲੇ ਸਾਧ ਸੰਗਤ ਜੀ ਜਿਹੜੀ ਵਾਈਬ੍ਰੇਸ਼ਨ ਬਣ ਜਾਂਦੀ ਹੈ ਨਾ ਹਵਾ ਦੀ, ਉਹ ਬਹੁਤ ਪਵਿੱਤਰ ਬਣ ਜਾਂਦੀ ਹੈ ਜੀ, ਬਹੁਤ ਪਵਿੱਤਰ ਜੀ। ਹੁਣ ਤੇ ਪ੍ਰਚਾਰਕ ਕਹਿਣ ਲੱਗ ਪਏ ਵੀ ਸੁੱਤੇ ਰਿਹਾ ਕਰੋ ਅੰਮ੍ਰਿਤ ਵੇਲੇ ਤੇ ਸੈੱਲ ਚਾਰਜ ਕਰ ਲਿਆ ਕਰੋ ਜੀ। ਪਰ ਅੰਮ੍ਰਿਤ ਵੇਲਾ ਹੈ ਨਾ ਜੀ ਜਿਹੜਾ, ਉਹ ਹਰ ਇੱਕ ਸਿੱਖ ਆਪਣਾ ਸਾਂਭੇ, ਅੰਮ੍ਰਿਤ ਵੇਲੇ ਗੁਰੂ ਦੀ ਕਿਰਪਾ ਵਰਤਦੀ ਹੈ ਜੀ। ਹਾਂਜੀ, ਅੰਮ੍ਰਿਤ ਵੇਲੇ ਬਾਣੀ ਪੜ੍ਹਨ ਦਾ ਜੋ ਆਨੰਦ ਹੈ, ਜਾਪ ਕਰਨ ਦਾ ਜਿਹੜਾ ਆਨੰਦ ਹੈ, ਦਿਹਾੜੀ ਵਿੱਚ ਸਾਰੀ ਦਿਹਾੜੀ ਤੁਸੀਂ ਜ਼ੋਰ ਲਾ ਲਓ, ਉਹ ਖੇੜਾ ਨਹੀਂ ਬਣੇਗਾ ਤੁਹਾਡੇ ਅੰਦਰ ਜੀ। ਉਹ ਅੰਮ੍ਰਿਤ ਵੇਲੇ ਦੀ ਗੱਲ ਹੀ ਵੱਖਰੀ ਹੈ ਜੀ। ਹਾਂਜੀ, ਅੰਮ੍ਰਿਤ ਵੇਲਾ ਗੁਰੂ ਨਾਨਕ ਸਾਹਿਬ ਨੇ ਆਪ ਬਣਾਇਆ ਹੈ ਜੀ। ਹਾਂਜੀ, ਗੁਰਸਿੱਖਾਂ ਵਾਸਤੇ ਅੰਮ੍ਰਿਤ ਵੇਲੇ ਗੁਰੂ ਜੀ ਦੀ ਕਿਰਪਾ ਵਰਤਦੀ ਹੈ। ਇਸੇ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਹਾਂਜੀ, ਮੇਘਾ ਨੂੰ ਫੁਰਮਾਣ ਹੋਆ ਵਰਸੋ ਕਿਰਪਾ ਧਾਰ। ਹਰ ਇੱਕ ਸਿੱਖ ਭਾਵੇਂ ਅੰਮ੍ਰਿਤ ਵੇਲੇ ਜਾਗ ਕੇ ਅੱਧਾ ਘੰਟਾ ਨਾਮ ਜਪੇ, ਭਾਵੇਂ ਇੱਕ ਘੰਟਾ ਨਾਮ ਜਪੇ, ਬਾਅਦ ਚੋਂ ਮੁੜ ਭਾਵੇਂ ਆਰਾਮ ਕਰ ਲਏ, ਪਰ ਅੰਮ੍ਰਿਤ ਵੇਲੇ ਜ਼ਰੂਰ ਜਾਗੇ ਜੀ। ਉਹ ਜੀ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਬੜੇ ਪ੍ਰਕਾਰ ਦੇ ਨੇ, ਮੈਂ ਚਲੋ ਬੇਨਤੀ ਕਰ ਦਿੰਦਾ। ਜਦੋਂ ਆਪਾਂ ਗੁਰੂ ਜੀ ਦੀ ਹਾਜ਼ਰੀ ਚ ਬੈਠੇ ਹੋਈਏ, ਉਹ ਵੀ ਅੰਮ੍ਰਿਤ ਵੇਲਾ ਹੈ ਜੀ। ਜਾਂ ਜਦੋਂ ਗੁਰੂ ਸਾਹਿਬ ਦਾ ਚੇਤਾ ਆ ਜੇ, ਉਹ ਵੀ ਅੰਮ੍ਰਿਤ ਵੇਲਾ ਹੈ। ਇੱਥੋਂ ਤੱਕ ਜਵਾਨੀ ਨੂੰ ਵੀ ਅੰਮ੍ਰਿਤ ਵੇਲਾ ਲਿਖਿਆ, ਕਿਉਂ, ਜਵਾਨੀ ਵਿੱਚ ਬੰਦਾ ਪ੍ਰੇਮ ਨਾਲ ਜ਼ਿਆਦਾ ਨਾਮ ਜਪ ਸਕਦਾ ਹੈ ਜੀ। ਹਾਂਜੀ, ਤੇ ਇੱਥੋਂ ਤੱਕ ਦੋ ਗੁਰਸਿੱਖ ਮਿਲਣ ਤੇ ਜਦੋਂ ਉਹ ਕਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਸਾਧ ਸੰਗਤ ਭਾਵੇਂ ਉਹ ਕੁਝ ਸਕਿੰਟਾਂ ਦਾ ਸਮਾਂ ਹੁੰਦਾ, ਪਰ ਉਹ ਵੀ ਅੰਮ੍ਰਿਤ ਵੇਲਾ, ਕਿਉਂਕਿ ਮੁਖੋਂ ਵਾਹਿਗੁਰੂ ਬੋਲਿਆ ਜਾ ਰਿਹਾ। ਪਰ ਉਸ ਵੇਲੇ ਤੇ ਬਹੁਤ ਸਾਰੀ ਦੁਨੀਆਂ ਜਾਗ ਰਹੀ ਹੁੰਦੀ ਹੈ। ਜਿਹੜਾ ਅੰਮ੍ਰਿਤ ਵੇਲਾ ਇੱਕ ਪੈਰ ਰਾਤ ਰਹਿੰਦਿਆਂ ਦਾ ਨਾ ਜੀ, ਉਸ ਸਮੇਂ ਵਿਰਲੇ ਜਾਗਦੇ ਨੇ ਜੀ। ਬਾਬਾ ਫਰੀਦ ਸਾਹਿਬ ਜੀ ਨੇ ਤੇ ਬੜਾ ਡਿਟੇਲ ਵਿੱਚ ਆਖਿਆ ਜੀ, ਤੇ ਜਿਹੜੇ ਕਹਿੰਦੇ ਸੈੱਲ ਚਾਰਜ ਕਰਨੇ ਜੀ, ਉਹਨਾਂ ਨੂੰ ਵੀ ਧਿਆਨ ਨਾਲ ਸੁਣ ਲੈਣਾ ਚਾਹੀਦਾ। ਕਿਉਂਕਿ ਹੁਣ ਸਾਡੇ ਵੀਰ ਕਹਿਣ ਲੱਗ ਪਏ ਜੀ, ਕੋਈ ਗੱਲ ਨਹੀਂ, ਰੱਬ ਸੈੱਲ ਚਾਰਜ ਕਰ ਰਿਹਾ ਹੁੰਦਾ ਤੁਹਾਡੀ ਬੈਟਰੀ ਦੇ, ਤੇ ਬੰਦੇ ਨੂੰ ਸੌਂ ਲੈਣਾ ਚਾਹੀਦਾ ਜੀ। ਪਰ ਸਾਧ ਸੰਗਤ, ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਪਿਛਲ ਪੈਰ ਨਾ ਜਾਗਿਓ ਜੀ ਬੰਦੜੋ ਮੋਇਓ ਹੈ। ਕਹਿਣ ਲੱਗੇ, ਜੇ ਤੂੰ ਅੰਮ੍ਰਿਤ ਵੇਲੇ ਜਾਗ ਕੇ ਵਾਹਿਗੁਰੂ ਵਾਹਿਗੁਰੂ ਨਹੀਂ ਜਪਦਾ, ਗੁਰੂ ਕੀ ਬਾਣੀ ਨਹੀਂ ਪੜਦਾ, ਤੇ ਤੂੰ ਜਿਉਂਦਾ ਹੀ ਸਮਝ ਵੀ ਮੁਰਦਾ ਹੈ। ਕਹਿਣ ਲੱਗੇ, ਪਿਛਲ ਰਾਤ ਦਾ ਕੀ ਚੱਕਰ ਹੈ ਜੀ, ਪਿਛਲ ਪੈਰ ਕਿਹਨੂੰ ਕਹਿੰਦੇ ਨੇ ਜੀ। ਮਹਾਰਾਜ ਨੇ ਬਾਣੀ ਚ ਵੀ ਆਖਿਆ ਜੀ, ਭਾਈ ਗੁਰਦਾਸ ਜੀ ਨੇ, ਪਿਛਲ ਰਾਤੀ ਉੱਠ ਬਹੰਦਾ ਗੁਰਸਿੱਖਾਂ ਬਾਰੇ। ਗੁਰਸਿੱਖ ਪਿਛਲੇ ਰਾਤੀ ਉੱਠ ਕੇ ਬਹਿ ਜਾਂਦੇ ਨੇ, ਨਾਮ ਜਪਦੇ ਨੇ ਜੀ। ਅੰਮ੍ਰਿਤ ਵੇਲੇ ਸਾਧ ਸੰਗਤ ਵਾਈਬ੍ਰੇਸ਼ਨ ਬੜੀਆਂ ਪਵਿੱਤਰ ਹੁੰਦੀਆਂ ਜੀ। ਕਦੇ ਜਾ ਕੇ ਵੇਖੋ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਦੀਆਂ ਵਾਈਬ੍ਰੇਸ਼ਨ ਜੀ। ਉਸ ਸਮੇਂ ਟੂਰਿਸਟ ਨਹੀਂ ਆਉਂਦੇ ਜੀ, ਮਾਫ ਕਰਿਓ ਮੈਂ ਟੂਰਿਸਟ ਸ਼ਬਦ ਸੰਗਤ ਦੀ ਵਰਤ ਰਿਹਾ, ਪਰ ਹੁਣ ਵੇਖੀਦਾ ਦਰਸ਼ਨ ਕਰਨ ਵਾਲੇ ਅੰਦਰੋਂ ਲਾਭ ਲੈਣ ਵਾਲੇ ਗੁਰੂ ਕੀਆਂ ਸੰਗਤਾਂ ਘੱਟ ਹੁੰਦੀਆਂ ਤੇ ਕਈ ਲਗਾਤਾਰ ਹੀ 100-100, 200-200, 400-400 ਜਿਹੜਾ ਜੱਥਾ 400-400 ਜਣਿਆਂ ਦਾ ਉਹ ਕੇਵਲ ਦਰਬਾਰ ਸਾਹਿਬ ਨੂੰ ਵੇਖਣ ਆਉਂਦੇ ਨੇ ਜੀ ਵੀ ਕਿੰਨਾ ਕੁ ਸੋਹਣਾ ਹੈਗਾ ਜੀ ਇਹ ਜੀ। ਕੁਝ ਪਰਸੈਂਟ ਦਰਬਾਰ ਸਾਹਿਬ ਦੇ ਵਿੱਚ ਰੂਹਾਂ ਐਸੀਆਂ ਨੇ ਜਿਹੜੀਆਂ ਸਿਰਫ ਦਰਬਾਰ ਸਾਹਿਬ ਵਿੱਚ ਜਾ ਕੇ ਨੇਤਰ ਬੰਦ ਕਰਕੇ ਆਨੰਦ ਲੈਣ ਜਾਂਦੀਆਂ ਨੇ ਜੀ, ਜਿਹੜੀਆਂ ਨਾਮ ਜਪਣ ਜਾਂਦੀਆਂ ਨੇ। ਅੰਮ੍ਰਿਤ ਵੇਲੇ ਦੀ ਵਾਈਬ੍ਰੇਸ਼ਨ ਵਿੱਚ ਉੱਥੇ ਫਰਕ ਬੜਾ ਹੁੰਦਾ ਹੈ ਜੀ। ਹਾਂਜੀ, ਸਾਰੀ ਦਿਹਾੜੀ ਦੀ ਵਾਈਬ੍ਰੇਸ਼ਨ ਵਿੱਚ ਉਹ ਹੋਰ ਲੋਕਾਂ ਦੀਆਂ ਵਾਈਬ੍ਰੇਸ਼ਨ ਵੀ ਨਾਲ ਰਲ ਜਾਂਦੀਆਂ ਜੀ। ਹਾਂਜੀ, ਇੰਨਾ ਮਹਾਨ ਪਵਿੱਤਰ ਸਥਾਨ ਹੈ ਜੀ ਉਹ, ਪਰ ਜਦੋਂ ਲੋਕ ਉੱਥੇ ਜਾ ਕੇ ਕਈ ਪ੍ਰਕਾਰ ਦੀਆਂ ਸੋਚਾਂ ਸੋਚਦੇ, ਕਈ ਪ੍ਰਕਾਰ ਦੇ ਫੁਰਨੇ ਬਣਾਉਂਦੇ, ਉਹ ਸਾਰਾ ਹਵਾ ਵਿੱਚ ਤੱਤ ਰਲੀ ਜਾਂਦੇ ਜੀ ਸਾਰੇ ਜੀ ਉਹਨਾਂ ਦੇ ਜੀ। ਇਸ ਕਰਕੇ ਮਹਾਰਾਜ ਬਾਣੀ ਵਿੱਚ ਵੀ ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਜੋਗੀ ਜਾਗਦੇ। ਅੰਮ੍ਰਿਤ ਵੇਲੇ ਮਹਾਰਾਜ ਸਾਹਿਬ ਜੀ ਦਾ ਆਗਮਨ ਹੋਇਆ ਜੀ। ਅੰਮ੍ਰਿਤ ਵੇਲੇ ਗੁਰਮੁਖੀ ਜੁੜਦੇ ਤੇ ਗੁਰਮੁਖੀ ਆਉਂਦੇ ਜੀ ਸੰਗਤ ਜੀ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਅੰਮ੍ਰਿਤ ਵੇਲੇ ਹੋਇਆ ਪ੍ਰਕਾਸ਼, ਆਸਾ ਜੀ ਦੀ ਵਾਰ ਦਾ ਕੀਰਤਨ, ਤੇ ਕੱਲੀ ਸੁਰਤ ਉਸ ਸਮੇਂ ਵਿੱਚ ਲੈ ਕੇ ਚੱਲੋ ਮਾਂ ਨਾਨਕੀ ਜੀ ਦੀ ਕੁੱਖੋਂ ਸਤਿਗੁਰੂ ਜੀ ਦੀ ਆਮਦ ਹੋਈ ਸੀਗੀ ਜੀ। ਗੁਰਦੁਆਰਾ ਗੁਰੂ ਕੇ ਮਹਿਲ ਪਿੱਛੇ ਜੇ ਅਸੀਂ ਕਥਾ ਕਰਨ ਗਏ, ਭਾਈ ਮਨਪ੍ਰੀਤ ਸਿੰਘ ਸਾਡੇ ਨਾਲ ਸਨ, ਭੋਰਾ ਸਾਹਿਬ ਮੈਂ ਚਾਰ ਬੁਰਜੀ ਵੀ ਵਿਖਾਈ ਵੀ ਇੱਥੇ ਉਹ ਕਮਰਾ ਹੁੰਦਾ ਸੀਗਾ ਜੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਮਦ ਹੋਈ ਜੀ, ਮਹਾਰਾਜ ਦਾ ਪ੍ਰਕਾਸ਼ ਹੋਇਆ ਜੀ ਉੱਥੇ ਜੀ। ਸਿੱਖ ਗਿਆ ਭੱਜਾ, ਮਹਾਰਾਜ ਵਧਾਈ ਹੋਵੇ ਤੁਹਾਡੇ ਘਰ ਵਿੱਚ ਪੰਜਵੇਂ ਸਪੁੱਤਰ ਨੇ ਜਨਮ ਲਿਆ ਜੀ। ਹੁਣ ਸਿੱਖ ਨੂੰ ਖਬਰ ਸੁਣਾਉਣ ਦੀ ਲੋੜ ਨਹੀਂ ਹੈਗੀ ਜੀ, ਕਿਉਂ? ਗੁਰੂ ਹਰਗੋਬਿੰਦ ਸਾਹਿਬ ਖੁਦ ਸਤਿਗੁਰੂ, ਉਹਨਾਂ ਨੂੰ ਨਹੀਂ ਪਤਾ ਵੀ ਅੱਜ ਕਿੰਨੇ ਆਉਣਾ ਹੈ ਜੀ ਧਰਤੀ ਤੇ। ਪਰ ਸਿੱਖ ਨੇ ਆਪਣੀ ਡਿਊਟੀ ਸਮਝੀ, ਇੱਥੇ ਬੈਠਿਆਂ ਕਿਸੇ ਨੂੰ ਖੁਸ਼ੀ ਦੀ ਖਬਰ ਮਿਲ ਜੇ ਤੇ ਸੰਗਤ ਵਿੱਚ ਬੈਲੈਂਸ ਬਣਾਉਣਾ ਬੈਠਣਾ ਔਖਾ ਹੋ ਜਾਂਦਾ, ਬੰਦਾ ਘਰ ਉੱਠ ਕੇ ਚੱਲ ਜਾਂਦਾ, ਤੇ ਮਾਫ ਕਰਿਓ ਕਿਤੇ ਦੁੱਖ ਦੀ ਵੀ ਖਬਰ ਆ ਜੇ ਬੰਦੇ ਕੋਲ ਬੈਲੈਂਸ ਬਣਾਉਣਾ ਔਖਾ ਹੋ ਜਾਂਦਾ ਤੇ ਬੰਦਾ ਉੱਠ ਕੇ ਘਰ ਚੱਲ ਜਾਂਦਾ ਹੈ ਜੀ, ਮੇਰਾ ਪਹੁੰਚਣਾ ਜ਼ਰੂਰੀ ਹੈ। ਤੇ ਤੁਸੀਂ ਖੁਦ ਹਿਸਾਬ ਲਾਓ, ਘਰ ਵਿੱਚ ਪੁੱਤਰ ਦਾ ਜਨਮ ਹੋਇਆ ਹੋਵੇ ਪਰ ਉਹ ਜਿਹਦੇ ਘਰ ਪੁੱਤਰ ਦਾ ਜਨਮ ਹੋਇਆ ਨਾ ਉਹ ਆਮ ਪੁਰਸ਼ ਨਹੀਂ, ਉਹ ਸਤਿਗੁਰੂ ਹੈ ਜੀ, ਗੁਰੂ ਹਰਗੋਬਿੰਦ ਸਾਹਿਬ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਨੂੰ ਜਦੋਂ ਪਤਾ ਲੱਗਾ, ਮਹਾਰਾਜ ਕਹਿੰਦੇ ਕੋਈ ਨਹੀਂ ਭਾਈ ਹੈ, ਤੇ ਆਸਾ ਜੀ ਦੀ ਵਾਰ ਦਾ ਸਾਰਾ ਕੀਰਤਨ ਸੁਣਿਆ, ਤੇ ਤੁਸੀਂ ਖੁਦ ਸੋਚੋ ਸਮਾਂ ਕੈਸਾ ਹੋਏਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਮਦ ਦੀ ਜਿਹੜੀ ਅਰਦਾਸ ਹੈ ਦਰਬਾਰ ਸਾਹਿਬ ਦੇ ਵਿੱਚ, ਉਸ ਦਿਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਸੀਗੀ ਜੀ। ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਜੀ ਵੀ ਗੁਰੂ ਰਾਮਦਾਸ ਸਾਹਿਬ ਤੁਹਾਡੀ ਕਿਰਪਾ ਦੇ ਨਾਲ ਛੇਵੇਂ ਪਾਤਸ਼ਾਹ ਦੇ ਗ੍ਰਹਿ ਵਿਖੇ ਸਪੁੱਤਰ ਦਾ ਜਨਮ ਹੋਇਆ ਜੀ, ਤੇ ਸਾਰ ਸੰਗਤ ਫਿਰ ਘਰ ਆਏ ਜੀ ਦਰਸ਼ਨ ਕਰਨ ਜੀ ਗੁਰੂ ਕੇ ਮਹਿਲ। ਜਦੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਘਰ ਚੱਲ ਕੇ ਆਏ ਨਾ, ਨਾਲ ਬਾਬਾ ਬਿਧੀ ਚੰਦ ਜੀ, ਭਾਈ ਗੁਰਦਾਸ ਜੀ ਤੇ ਨਾਲ ਸਾਧ ਸੰਗਤ ਜੀ, ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਸਿੱਖ ਸਨ ਜੀ। ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇੱਦਾਂ ਚੁੱਕਿਆ ਜੀ, ਤੇ ਜਦੋਂ ਇਸ ਤਰ੍ਹਾਂ ਹੱਥਾਂ 'ਚ ਲਿਆ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਵੀ ਜਿਹੜਾ ਸਰੀਰ ਹੈ ਉਹ ਤਾਂ ਅਜੇ ਇੱਕ ਦਿਨ ਦਾ ਵੀ ਨਹੀਂ ਪੂਰਾ ਹੋਇਆ ਜੀ। ਗੁਰੂ ਤੇਗ ਬਹਾਦਰ ਸਾਹਿਬ ਦਾ ਸਰੀਰ ਇੱਕ ਦਿਨ ਦਾ ਵੀ ਪੂਰਾ ਨਹੀਂ ਹੋਇਆ ਜੀ ਅਜੇ ਜੀ। ਪਰ ਸਾਧ ਸੰਗਤ, ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਨੂੰ ਵੇਖ ਕੇ ਨਮਸਕਾਰ ਕਰ ਦਿੱਤੇ ਜੀ, ਤੇ ਬਾਬਾ ਬਿਧੀ ਚੰਦ ਜੀ ਤੇ ਹੋਰ ਗੁਰੂ ਕੇ ਸਿੱਖ ਸਾਰੇ ਹੈਰਾਨ ਹੋ ਗਏ ਵੀ ਕੋਈ ਖਾਸ ਗੱਲ ਲੱਗਦੀ ਹੈ ਜੀ। ਜੇ ਇਹਨੇ ਨਿੱਕੇ ਜਿਹੇ ਬੱਚੇ ਨੂੰ ਨਮਸਕਾਰ ਕੀਤੀ ਤੇ ਕੀਤੀ ਵੀ ਗੁਰੂ ਸਾਹਿਬ ਨੇ ਜੀ, ਕੋਈ ਖਾਸ ਗੱਲ ਲੱਗਦੀ ਹੈ? ਜੇ ਕੋਈ ਮਹਾਂਪੁਰਖ ਵੱਡੇ ਸਿਆਣੇ ਬਜ਼ੁਰਗ ਪਹੁੰਚੇ ਹੋਏ ਕਿਸੇ ਦਾ ਸਤਿਕਾਰ ਕਰਨ ਤੇ ਉਹਦੇ ਵਿੱਚ ਕੋਈ ਡੂੰਘਾ ਕਾਰਨ ਹੁੰਦਾ ਹੈ ਜੀ, ਉਹ ਬਿਨਾਂ ਨਹੀਂ, ਇੱਦਾਂ ਨਹੀਂ ਜੀ, ਕੋਈ ਡੂੰਘਾ ਕਾਰਨ ਹੋਏਗਾ ਫਿਰ ਜਾ ਕੇ ਗੱਲ ਬਣਦੀ ਹੈ ਇੱਦਾਂ ਜੀ। ਸਿੱਖਾਂ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਘਰ ਚਾਰ ਸਪੁੱਤਰ ਨੇ, ਬੇਬੀ ਵੀਰੋ ਜੀ ਹਨ, ਇਸ ਬਾਲਕ ਦਾ ਸਤਿਕਾਰ ਸਭ ਤੋਂ ਜ਼ਿਆਦਾ ਕਿਉਂ? ਤੇ ਪਿਆਰ ਨਾਲ ਆਖੋ ਸਾਰੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਦੇਨ ਰਛਕ ਸੰਕਟ ਹਰੈ ਯਹੀ ਸਦਾ ਪਹਿਚਾਨ। ਅਜੇ ਮਹਾਰਾਜ ਜੀ ਦੀ ਉਮਰ ਇੱਕ ਦਿਨ ਵੀ ਨਹੀਂ ਸੀ ਪੂਰੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਉਣ ਵਾਲਾ ਸਮਾਂ ਦੱਸਤਾ। ਕਹਿਣ ਲੱਗੇ, ਆਹ ਜਿਹੜਾ ਸਾਡਾ ਪੁੱਤਰ ਹੈ, ਇਹ ਦੀਨਾਂ ਦੀ ਰੱਖਿਆ ਕਰਨ ਵਾਲਾ, ਗਰੀਬਾਂ ਦਾ ਆਸਰਾ ਹੋਏਗਾ। ਕਹਿਣ ਲੱਗੇ, ਗਰੀਬਾਂ ਦਾ ਆਸਰਾ ਹੋਏਗਾ, ਸੰਕਟ ਹਰੈ, ਸੰਕਟ ਦੂਰ ਕਰਦਿਆ ਕਰਨਗੇ ਜੀ, ਇਹ ਸੰਕਟਾਂ ਨੂੰ ਦੂਰ ਕਰਨ ਵਾਲੇ ਹੋਣਗੇ, ਮੁਸ਼ਕਲਾਂ ਨੂੰ ਦੂਰ ਕਰਨ ਵਾਲੇ ਹੋਣਗੇ। ਇਹ ਮੇਰੇ ਇਸ ਪੁੱਤਰ ਦੀ ਸਾਧ ਮਹਾਰਾਜ ਨੇ ਕਿਹਾ ਵੀ ਪਛਾਣ ਹੋਏਗੀ ਜੀ। ਤੇ ਲੜੀਵਾਰ ਕਥਾ ਪੋਥੀ ਸਾਹਿਬ ਨਾਲ ਪ੍ਰਕਾਸ਼ ਕੀਤੀ। ਮੈਂ ਸਟੇਜ ਤੇ ਬਹਿਣ ਤੋਂ ਪਹਿਲਾਂ ਪੜ੍ਹੀ ਵੀ ਸਾਰੀ ਪੋਥੀ ਜੀ ਇੱਕ, ਪਰ ਉਹ ਰੁੱਖ ਉਸ ਪਾਸੇ ਨੂੰ ਤੁਰ ਪਿਆ, ਮੈਨੂੰ ਮਾਫੀ ਬਖਸ਼ਿਓ, ਕਿਉਂਕਿ ਕੱਲ ਮਹਾਰਾਜ ਦਾ ਸ਼ਹੀਦੀ ਦੇਣਾ ਤੇ ਕੁਝ ਸਮਾਂ ਰਲ ਕੇ ਮਹਾਰਾਜ ਦੇ ਗੁਣ ਗਾ ਲਈਏ, ਕੱਲ ਤੇ ਫਿਰ ਸ਼ਹੀਦੀ ਵਾਲਾ ਹੀ ਤਾਸ ਤੁਸਾਂ ਸੁਣਨਾ ਜੀ। ਮੱਖਣ ਸ਼ਾਹ ਦੇ ਬਾਰੇ ਤੁਸਾਂ ਸਾਰਿਆਂ ਨੇ ਪ੍ਰਸੰਗ ਸੁਣਿਆ ਜੀ, ਮੱਖਣ ਸ਼ਾਹ ਦਾ ਪ੍ਰਸੰਗ ਸਾਰਿਆਂ ਨੇ ਤੁਸਾਂ ਨੇ ਸੁਣਿਆ। ਮੱਖਣ ਸ਼ਾਹ ਲੁਬਾਣੇ ਨੂੰ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਵੀ ਨਹੀਂ ਸੀ ਪਤਾ ਜੀ, ਇਹ ਵੀ ਨਹੀਂ ਪਤਾ ਵੀ ਉਹ ਕਿੱਥੇ ਰਹਿੰਦੇ, ਉਹਨਾਂ ਦੀ ਉਮਰ ਕਿੰਨੀ ਹੈ। ਪਰ ਜਿਹੜੀ ਗੁਰਤਾ ਗੱਦੀ ਦੀ ਜੋਤ ਸੀ ਨਾ ਜੋਤ, ਉਹ ਗੁਰੂ ਤੇਗ ਬਹਾਦਰ ਸਾਹਿਬ ਅੰਦਰ ਟਿੱਕੀ ਤੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਨਨ ਸ਼ਕਤੀ ਵੇਖੋ, ਇੰਨੀ ਵੱਡੀ ਗੁਰਤਾ ਗੱਦੀ ਦੇ ਮਾਲਕ ਤੇ ਫਿਰ ਵੀ ਭੋਰਾ ਸਾਹਿਬ ਦੇ ਵਿੱਚ ਹੀ ਬੈਠੇ ਰਹੇ ਮਹਾਰਾਜ। ਹੁਣ ਤੇ ਭੋਰੇ ਦਾ ਖੰਡਨ ਕਰਨ ਵਾਲੀ ਪਾਰਟੀ ਵੀ ਤੁਰੀ ਫਿਰਦੀ ਇੱਥੇ ਜੀ, ਹੁੰਦੇ ਹੀ ਨਹੀਂ ਜੀ ਭੋਰੇ, ਜਿੰਨਾ ਬਹਿਣਾ ਹੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਜੀ, ਇਕਾਗਰਤਾ ਕਿਹਨੂੰ ਕਹਿੰਦੇ, ਇਕਾਂਤ ਕਿਹਨੂੰ ਕਹਿੰਦੇ ਨੇ, ਬੰਦਗੀ ਦਾ ਰਸ ਕਿਹਨੂੰ ਕਹਿੰਦੇ ਨੇ, ਉਹਨਾਂ ਨੂੰ ਕੀ ਪਤਾ ਹੈ ਜੀ। ਮਹਾਰਾਜ ਬੈਠੇ ਭੋਰੇ ਵਿੱਚ, ਪਤਾ ਤੇ ਲੱਗ ਗਿਆ ਘਰਦਿਆਂ ਨੂੰ ਵੀ ਗੱਲ ਹੋ ਰਹੀ ਹੈ। ਜਿਸ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸਰੀਰ ਤਿਆਗਣਾ ਸੀ ਤੇ ਸਾਧ ਸੰਗਤ ਨਾਰੀਅਲ ਵਸਤੂਆਂ ਇੱਥੇ ਪਲੇਟ ਵਿੱਚ ਸਾਹਮਣੇ ਪਈਆਂ ਜੀ, ਹੱਥ ਨਾਲ ਪਰਿਕਰਮਾ ਕੀਤੀ ਮਹਾਰਾਜ ਨੇ ਜੀ ਉਹਨਾਂ ਚੀਜ਼ਾਂ ਦੀ ਜੀ, ਇਹ ਆਖਿਆ ਵੀ ਬਾਬਾ ਬਸੇ ਗ੍ਰਾਮ ਬਕਾਲੇ। ਪਰ ਸਾਧ ਸੰਗਤ ਸੱਚੇ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਉਸ ਸਮੇਂ ਆਪਣਾ ਸੂਖਸ਼ਮ ਸਰੀਰ ਭੋਰਾ ਸਾਹਿਬ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਲੈ ਆਏ ਸੀਗੇ ਜੀ। ਆਪਾਂ ਗੁਰੂ ਨੂੰ ਕੀ ਸਮਝਿਆ ਹੋਇਆ ਜੀ, ਨਿਆਣਾ ਜਾਂ ਗੁਰੂ ਨੂੰ ਬੰਦਾ ਸਮਝਿਆ ਜੀ ਆਪਾਂ ਜੀ? ਗੁਰੂ ਸਾਹਿਬ ਉਹ ਸ਼ਕਤੀ ਦਾ ਨਾਮ ਹੈ ਜਿਸ ਸ਼ਕਤੀ ਦੀ ਵਿਆਖਿਆ ਹੀ ਨਹੀਂ ਹੋ ਸਕਦੀ ਜੀ। ਸਤਿਗੁਰੂ ਉਸ ਸ਼ਕਤੀ ਦਾ ਨਾਮ ਹੈ, ਸਤਿਗੁਰੂ ਉਸ ਤਾਕਤ ਦਾ ਨਾਮ ਹੈ ਜਿਸ ਤਾਕਤ ਦੀ ਵਿਆਖਿਆ ਨਹੀਂ ਹੋ ਸਕਦੀ ਜੀ। ਮਹਾਰਾਜ ਸੂਖਸ਼ਮ ਰੂਪ ਚ ਉੱਥੇ ਪਹੁੰਚ ਗਏ, ਪਰਿਕਰਮਾ ਕੀਤੀ, ਨਮਸਕਾਰ ਕੀਤੀ ਹੈ ਉੱਥੇ ਜੀ, ਤੇ ਫਿਰ ਸਾਧ ਸੰਗਤ ਜੀ ਸਰੀਰ ਚ ਨੇ ਮਹਾਰਾਜ, ਤੇ ਕਰ ਕਰਾ ਕੇ ਗੁਰਤਾ ਗੱਦੀ ਜਿਹੜੀ ਉਹ ਗੁਰੂ ਤੇਗ ਬਹਾਦਰ ਸਾਹਿਬ ਕੋਲ ਪਹੁੰਚੀ। ਇੰਨੀ ਵੱਡੀ ਦਾਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆ ਗਈ, ਪਰ ਕੰਨੋ ਕੰਨੀ ਕਿਸੇ ਨੂੰ ਖਬਰ ਨਹੀਂ ਹੋਣ ਦਿੱਤੀ ਮਹਾਰਾਜ ਨੇ ਜੀ। ਕਿੰਨੀ ਜਲਣ ਵਾਲੀ ਗੱਲ ਹੈ ਜੀ, ਸੱਚ ਹੈ। ਹੁਣ ਤੇ ਸਾਧ ਸੰਗਤ ਮਹਾਰਾਜ ਬਖਸ਼ ਲੈਣ, ਭਜਨ ਕਰਦਿਆਂ ਥੋੜੀ ਜਿਹੀ ਵੀ ਤਾਕਤ ਬੰਦੇ ਵਿੱਚ ਆ ਜਾਂਦੀ ਤੇ ਬੰਦਾ ਜਿੰਨਾ ਚਿਰ ਚਾਰ ਬੰਦਿਆਂ ਨੂੰ ਇਕੱਠਿਆਂ ਕਰਕੇ ਦੱਸ ਨਾ ਲਵੇ ਉਹਨੂੰ ਸਿਦਕ ਨਹੀਂ ਆਉਂਦਾ ਜੀ। ਆ ਜਿਹੜਾ ਮਾਣ ਕਰਦੇ ਫਿਰਦੇ ਵੀ ਸਾਨੂੰ ਲੱਖ ਬੰਦਾ ਸੁਣਦਾ ਜੀ, ਸਾਡੇ ਅੱਗੇ 2 ਲੱਖ ਦੁਨੀਆਂ ਬਹਿੰਦੀ ਜੀ, ਅਸੀਂ ਸੱਚੇ ਹਾਂ, ਉਹਨਾਂ ਨੂੰ ਗੁਰੂ ਦਾ ਕੀ ਪਤਾ ਹੈ ਵੀ ਉਹ ਗੁਰੂ ਗੁਰਤਾ ਗੱਦੀ ਤੇ ਨਹੀਂ ਨਾ ਮਿਲੀ ਉਹਨਾਂ ਨੂੰ ਜੀ, ਬਸ ਪ੍ਰਚਾਰਕ ਨੇ, ਲੱਖਾਂ ਲੋਕ ਸੁਣਦੇ ਨੇ, ਮਾਣ ਹੋ ਗਿਆ ਜੀ। ਗੁਰਤਾ ਗੱਦੀ ਤਾਂ ਨਹੀਂ ਉਹਨਾਂ ਕੋਲ, ਪਰ ਸਿੱਖਣਾ ਚਾਹੀਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲੋਂ। ਗੁਰਤਾ ਗੱਦੀ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਬਣ ਗਏ ਤੇ ਫਿਰ ਵੀ ਕਿਸੇ ਨੂੰ ਪਤਾ ਹੀ ਨਾ ਲੱਗਣ ਦਿੱਤਾ ਹੈ ਜੀ। ਸਿੱਖ ਜਿਹੜੇ ਨਾਲ ਰਹਿਣ ਵਾਲੇ ਉਹ ਵੇਖਣ ਵੀ ਉਸ ਦਿਨ ਦੀ ਸਾਰੀ ਖੇਡ ਹੀ ਬਦਲ ਗਈ, ਕੁਝ ਦਿਨ ਹੋ ਗਏ ਸਾਰੀ ਖੇਡ ਬਦਲੀ ਪਈ ਹੈ। ਅਖੀਰ ਮਾਂ ਨਾਨਕੀ ਨੂੰ ਪਤਾ ਲੱਗ ਗਿਆ ਵੀ ਤੱਤ ਵਸਤੂ ਜਿਹੜੀ ਹੈ ਉਹ ਇਹਨਾਂ ਦੇ ਵਿੱਚ ਆ ਕੇ ਟਿਕ ਚੁੱਕੀ ਹੈ ਜੀ। ਗੁਰਤਾ ਗੱਦੀ ਦਾ ਬਹੁਤ ਜ਼ਿਆਦਾ ਤੇਜ ਪ੍ਰਤਾਪ ਹੈ, ਬਹੁਤ ਜ਼ਿਆਦਾ ਜੀ। ਉਹ ਆਪਾਂ ਪੌੜੀ ਵਿੱਚ ਪੜ੍ਹਦੇ ਰਾਗੀ ਸਿੰਘ ਰੋਜ਼ ਪੌੜੀ ਨਹੀਂ ਪੜ੍ਹਦੇ ਜੀ ਸਮਾਪਤੀ ਤੇ, ਮਾਨ ਮਹੱਤਾ ਤੇਜ ਆਪਣਾ
ਆਪ ਜਰ
ਆਪ ਜਰ, ਮਾਨ ਵਡਿਆਈ ਮਹੱਤਾ ਤੇਜ ਪ੍ਰਕਾਸ਼। ਸਤਿਗੁਰੂ ਇਹ ਜਿਹੜਾ ਤੁਹਾਡਾ ਮਾਣ ਹੈ ਮਹੱਤ ਹੈ ਤੇਜ ਪ੍ਰਕਾਸ਼ ਹੈ ਇਹਨੂੰ ਤੁਸੀਂ ਜਰ ਸਕਦੇ ਹੋ, ਦੂਜਾ ਕੋਈ ਨਹੀਂ ਜਰ ਸਕਦਾ ਜੀ। ਪੌੜੀ ਵੱਡੀ ਹੂੰ ਵੱਡਾ ਅਪਾਰ, ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪੰ ਕਰਤਬਾ, ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ, ਸਭ ਕੁਛ ਤੇਰੇ ਵਸ ਤੇਰਾ ਘਰ ਭਲਾ, ਤੇਰਾ ਘਰ ਆਨੰਦ ਵਧਾਈ ਤੁਧ ਘਰ, ਮਾਨ ਮਹੱਤਾ ਤੇਜ
ਆਪਣਾ
ਆਪਣਾ ਆਪ ਜਰ। ਉਹ ਮਾਨ ਮਹੱਤ ਤੇਜ ਪ੍ਰਕਾਸ਼ ਗੁਰੂ ਹੀ ਗੁਰੂ ਦਾ ਜਰ ਸਕਦਾ ਜੀ, ਦੂਜਾ ਬੰਦਾ ਨਹੀਂ ਜਰ ਸਕਦਾ ਜੀ। ਤੇ ਤੁਸੀਂ ਭਾਵਨਾ ਬਣਾ ਕੇ ਰਿਹਾ ਕਰੋ, ਗੁਰੂ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਇਹ ਸਾਰਾ ਤੇਜ ਪ੍ਰਕਾਸ਼ ਹੈਗਾ ਹੈ ਜੀ। ਭਾਈ ਜਸਵੀਰ ਸਿੰਘ ਜੀ ਖੰਨੇ ਵਾਲੇ ਨਾ ਬੜੇ ਗੁਰਮੁਖ ਰੂਹ ਸਨ ਜੀ, ਨਾਮ ਜਪਣ ਵਾਲੀ ਅਭਿਆਸੀ ਰੂਹ। ਉਹਨਾਂ ਕੀਰਤਨ ਸਿੱਖਿਆ ਨਹੀਂ ਸੀ, ਮਹਾਰਾਜ ਕਰਾਉਂਦੇ ਹੁੰਦੇ ਸੀ ਉਹਨਾਂ ਕੋਲੋਂ ਜੀ। ਉਹਨਾਂ ਦਾ ਕੀਰਤਨ ਸੁਣ ਕੇ, ਡੇਢ ਦੋ ਘੰਟੇ ਕੀਰਤਨ ਸੁਣ ਕੇ ਗੁਰਸਿੱਖ ਆਪਣੇ ਘਰ ਗਿਆ, ਮਨ ਦੀ ਭਾਵਨਾ ਬੜੀ ਵਧੀਆ ਬਣ ਚੁੱਕੀ ਸੀ। ਜਦੋਂ ਉਹ ਘਰ ਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਕਮਰੇ ਚ ਗਿਆ ਨਾ ਜੀ, ਬਸ ਦਰਵਾਜ਼ਾ ਖੋਲਿਆ ਤੇ ਉਹਨੇ ਕੀ ਵੇਖਿਆ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚੋਂ ਬਹੁਤ ਜ਼ਿਆਦਾ ਪ੍ਰਕਾਸ਼ ਨਿਕਲ ਰਿਹਾ ਹੈ ਜੀ, ਬਹੁਤ ਜ਼ਿਆਦਾ। ਆਹ ਜਿਹੜੀਆਂ ਟਿਊਬਾਂ ਟਿਆਬਾਂ ਤੇ ਕੁਝ ਵੀ ਨਹੀਂ ਹੈਗੀਆਂ ਜੀ ਉਸ ਪ੍ਰਕਾਸ਼ ਅੱਗੇ ਜੀ। ਹਾਂਜੀ, ਇਹ ਤੇ ਲੱਖ ਵਾਟ ਦੀ ਟਿਊਬ ਵੀ ਉਸ ਪ੍ਰਕਾਸ਼ ਦੇ ਅੱਗੇ ਮੱਧਮ ਰੋਸ਼ਨੀ ਵਾਲੀ ਹੈਗੀ ਹੈ ਜੀ। ਤੇ ਤੁਸੀਂ ਕਥਾ ਸੁਣੀ ਗੁਰੂ ਨਾਨਕ ਸਾਹਿਬ ਜੀ ਦੀ, ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਹੋਈ ਤੇ ਉਹ ਅੱਠ ਮੂੰਹ ਵਾਲਾ ਦੀਵਾ ਤੇ ਕਿਤੇ ਰਹਿ ਗਿਆ, ਸਾਰੇ ਕਮਰੇ ਚ ਚਾਨਣ ਹੋ ਗਿਆ ਸੀਗਾ ਜੀ ਪ੍ਰਕਾਸ਼ ਵਾਲੇ ਦਿਨ। ਤੁਸੀਂ ਕਥਾ ਸੁਣੀ ਜੀ, ਇਹ ਕੀ ਚੀਜ਼ ਹੈ? ਸਾਧ ਸੰਗਤ ਇਹ ਗੁਰੂ ਦਾ ਪ੍ਰਕਾਸ਼ ਹੈ ਜੀ, ਗੁਰੂ ਦਾ ਤੇਜ ਹੈ। ਕੋਈ ਬਲਬ ਕਿਸੇ ਕਮਰੇ ਦੇ ਵਿੱਚ ਜਗ ਰਿਹਾ ਹੋਵੇ ਤੇ ਬੰਦਾ ਕੰਧ ਵੀ ਕਰ ਲੇ, ਸਭ ਕੁਝ ਕਰ ਲੇ, ਪਰ ਕਿਸੇ ਨਾ ਕਿਸੇ ਚੀਜ਼ ਤੋਂ ਪਤਾ ਲੱਗ ਹੀ ਜਾਂਦਾ ਵੀ ਇਹਦੇ ਅੰਦਰ ਪ੍ਰਕਾਸ਼ ਹੈਗਾ ਹੈ ਜੀ। ਇੰਨਾ ਜ਼ਿਆਦਾ ਪ੍ਰਕਾਸ਼ ਗੁਰੂ ਤੇਗ ਬਹਾਦਰ ਸਾਹਿਬ ਜੀ ਵਿੱਚ ਟਿਕ ਗਿਆ ਤੇ ਮਹਾਰਾਜ ਸ਼ਾਂਤ ਜੀ, ਸ਼ਾਂਤ ਕਿਉਂ? ਬਾਹਰ ਵਿਰੋਧੀ ਬੜੇ ਸੀਗੇ ਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਇੱਕੋ ਗੱਲ ਆਖੀ, ਭਾਈ ਸਾਨੂੰ ਪ੍ਰਗਟ ਕੋਈ ਨਹੀਂ ਕਰੇਗਾ ਜੀ। ਭਾਈ ਗੜੀਆ ਜੀ ਹੋਣਾ ਨੂੰ ਪਤਾ ਲੱਗ ਗਈ ਸਾਰੀ ਗੱਲ ਵੀ ਗੁਰਤਾ ਗੱਦੀ ਇਹਨਾਂ ਦੇ ਕੋਲ ਹੈ, ਪਰ ਗੁਰੂ ਸਾਹਿਬ ਦਾ ਆਪਣਾ ਬਚਨ ਹੀ ਹੁੰਦਾ ਜੀ। ਇਤਿਹਾਸਕ ਗ੍ਰੰਥਾਂ ਵਿੱਚ ਲਿਖਿਆ ਮਹਾਰਾਜ ਕਹਿੰਦੇ ਉਹਦਾ ਮੁੱਖ ਕਾਲਾ ਕੀਤਾ ਜਾਏਗਾ ਜਿਹੜਾ ਸਾਨੂੰ ਪ੍ਰਗਟ ਕਰਨ ਦਾ ਯਤਨ ਕਰੇਗਾ ਜੀ। ਭਾਵ ਸਜ਼ਾ ਲਾਤੀ ਜੀ ਮਹਾਰਾਜ ਨੇ, ਪ੍ਰਗਟ ਕਰਨ ਦੀ ਹੁਣ ਜਿਹਦੀ ਡਿਊਟੀ ਸੀ ਉਹਨੇ ਹੀ ਆਉਣਾ ਸੀਗਾ ਜੀ। ਤੇ ਮੱਖਣ ਸ਼ਾਹ ਵੇਖ ਲਓ, ਉਹਨੂੰ ਮਹਾਰਾਜ ਦਾ ਨਾਮ ਨਹੀਂ ਪਤਾ, ਬਸ ਉਹਨੇ ਉਸ ਜੋਤ ਦਾ ਧਿਆਨ ਧਰ ਕੇ ਅਰਦਾਸ ਕਰਤੀ ਵੀ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ, ਗੁਰਤਾ ਗੱਦੀ ਅੱਗੇ ਤੇ ਸਾਧ ਸੰਗਤ ਅਰਦਾਸ ਤੀਰ ਮਲਕੋ ਥੋੜੀ ਪਹੁੰਚਣੀ ਸੀਗੀ ਜੀ, ਅਰਦਾਸ ਤੇ ਉਹਦੇ ਕੋਲ ਪਹੁੰਚਣੀ ਸੀ ਜਿਹਦੇ ਅੰਦਰ ਉਹ ਜੋਤ ਜਗ ਰਹੀ ਸੀਗੀ ਜੀ। ਉਹ ਅਰਦਾਸ ਕਿਹਦੇ ਕੋਲ ਪਹੁੰਚੀ? ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ। ਤੇ ਇੱਕ ਗੱਲ ਚੇਤਾ ਰੱਖੋ, ਅਸੀਂ ਇਹ ਗੱਲ ਮਾਣ ਨਾ ਕਹਿ ਸਕਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਸ਼ਹਿਰ ਦੇ ਨੇ ਜੀ। ਹਾਂਜੀ, ਸਾਡੇ ਸ਼ਹਿਰ ਦੇ ਨੇ ਜੀ ਉਹ, ਭਾਵੇਂ ਗੁਰੂ ਦਾ ਸੰਬੰਧ ਸ਼ਹਿਰ ਨਾਲ ਨਹੀਂ ਹੈਗਾ, ਪਰ ਸਾਨੂੰ ਤੇ ਮਾਣ ਹੈਗਾ ਨਾ ਵੀ ਸਾਡੇ ਸ਼ਹਿਰ ਵਿੱਚ ਸੱਚੇ ਪਾਤਸ਼ਾਹ ਜੀ ਦੀ ਆਮਦ ਹੋਈ ਹੈ ਜੀ। ਇਹ ਤੇ ਮਾਣ ਅਸੀਂ ਕਰ ਸਕਦੇ ਹਾਂ ਨਾ ਜੀ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੇ ਅਰਦਾਸ ਸੁਣੀ। ਤੇ ਤਤਕਾਲ ਉੱਥੇ ਪਹੁੰਚੇ ਜੀ। ਤੁਸੀਂ ਕਥਾ ਸੁਣੀ, ਮੈਂ ਵੀ ਸੂਰਜ ਪ੍ਰਕਾਸ਼ ਗ੍ਰੰਥ ਨੂੰ ਪੜ੍ਹਨ ਤੋਂ ਪਹਿਲਾਂ ਸਮਝਦਾ ਸਾਂ ਵੀ ਕਿਤੇ ਡੁੱਬ ਰਿਹਾ ਹੋਏਗਾ ਜਹਾਜ਼, ਪਾਣੀ ਵਾਲਾ ਜਹਾਜ਼ ਜਿਹੜਾ ਡੁੱਬ ਰਿਹਾ ਹੋਏਗਾ ਤੇ ਮਹਾਰਾਜ ਨੇ ਕੱਢਤਾ। ਪਰ ਤੁਸੀਂ ਕਥਾ ਸਾਰੀ ਵਿਸਥਾਰ ਨਾਲ ਸੁਣ ਲਈ ਹੈ, ਉਹ ਜਿਹੜਾ ਜਹਾਜ਼ ਸੀ ਉਹ ਗਾਂ ਰੇਤੇ ਵਿੱਚ ਜਾ ਕੇ ਫਸ ਗਿਆ ਸੀਗਾ ਜੀ। ਸਾਰੀ ਕਥਾ ਤੁਸੀਂ ਸੁਣੀ ਹੈ ਜੀ। ਉਹ ਯਤਨ ਕਰ ਰਹੇ ਸਨ ਇਸ ਤਰੀਕੇ ਨਾਲ, ਜਹਾਜ਼ ਅੰਦਰ ਜਾ ਕੇ ਫਸ ਗਿਆ ਵੀ ਉਹ ਰੇਤੇ ਵਿੱਚੋਂ ਨਿਕਲ ਨਹੀਂ ਸੀ ਰਿਹਾ ਜੀ। ਤੇ ਸਤਿਗੁਰੂ ਕੀ ਹੈ, ਗੁਰੂ ਕੀ ਹੈ, ਸਤਿਗੁਰੂ ਦੀ ਸ਼ਕਤੀ ਕੀ ਹੈ, ਇਹ ਫਿਰ ਸਾਨੂੰ ਉੱਥੇ ਪਤਾ ਲੱਗਦਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਇੱਕ ਖਿਨ ਤੋਂ ਪਹਿਲਾਂ ਉਸ ਜਹਾਜ਼ ਦੇ ਹੇਠਾਂ ਜਾ ਕੇ ਸੂਖਸ਼ਮ ਸਰੀਰ ਖਿਲਾਰ ਲਿਆ ਆਪਣਾ ਜੀ ਰੇਤੇ ਦੇ ਵਿੱਚ। ਤੇ ਮੋਢਾ ਤੇ ਭਾਵੇਂ ਥੱਲੇ ਸਥੂਲ ਸਰੀਰ ਲੈ ਕੇ ਬੰਦੇ ਭਾਵੇਂ 20 ਮੋਢਾ ਲਾਈ ਜਾਣਾ ਥੱਲੇ, ਕਈ ਦਿਨ ਉਹਦਾ ਜਹਾਜ਼ ਫਸਿਆ ਰਿਹਾ ਜੀ ਉੱਥੇ ਜੀ, ਕਈ ਦਿਨ ਜੀ। ਮੋਢਾ ਲਾਉਣ ਦੀ ਥਾਂ ਤੇ ਪੂਰੇ ਹੱਥਾਂ ਦਾ ਜ਼ੋਰ ਲਾ ਲਾ ਥੱਲੇ ਕਰਦੇ ਤੇ ਉਹ ਗੱਲ ਨਹੀਂ ਸੀ ਬਣਨੀ ਜੀ। ਇਹ ਤੇ ਗੁਰੂ ਸਾਹਿਬ ਨੇ ਅੰਦਰ ਦਾ ਬਲ ਲਾ ਕੇ ਸਾਧ ਸੰਗਤ ਜੀ ਉਹ ਜਹਾਜ਼ ਬਾਹਰ ਕੱਢ ਦਿੱਤਾ ਇਕਦਮ ਰੇਤੇ ਚੋਂ ਜੀ। ਇਕਦਮ ਰੇਤੇ ਤੋਂ ਜਹਾਜ਼ ਬਾਹਰ ਕੱਢ ਕੇ ਫਿਰ ਪਾਣੀ ਵਾਲੇ ਪਾਸੇ ਲਾਤਾ ਤੇ ਮੱਖਣ ਸ਼ਾਹ ਤੇ ਉਹਦੇ ਬੰਦਿਆਂ ਨੇ ਆਸ ਛੱਡ ਦਿੱਤੀ ਸੀ ਵੀ ਅਸੀਂ ਜਿਉਂਦੇ ਵਾਪਸ ਪਰਤ ਕੇ ਘਰ ਚਲੇ ਜਾਵਾਂਗੇ ਜੀ। ਉਹਨਾਂ ਆਸ ਛੱਡ ਦਿੱਤੀ ਸੀ, ਪਰ ਮੱਖਣ ਸ਼ਾਹ ਦਾ ਨਾ ਅਰਦਾਸ ਕਰਨ ਦਾ ਤਰੀਕਾ ਵਧੀਆ ਸੀਗਾ ਜੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ, ਜਹਾਜ਼ ਵਿੱਚ ਬੈਠਾ ਤੇ ਹੱਥ ਪੈਰ ਧੋ ਕੇ ਉਹਨੇ ਜਪਜੀ ਸਾਹਿਬ ਦੀ ਬਾਣੀ ਦਾ ਪਹਿਲਾਂ ਪਾਠ ਕੀਤਾ ਜੀ। ਪਾਠ ਕਰਕੇ ਫਿਰ ਸਤਿਗੁਰੂ ਦਾ ਧਿਆਨ ਧਰ ਕੇ, ਗੁਰਤਾ ਗੱਦੀ ਦਾ ਧਿਆਨ ਧਰ ਕੇ ਅਰਦਾਸ ਕੀਤੀ ਤੇ ਅਰਦਾਸ ਪਹੁੰਚ ਗਈ ਜੀ ਉੱਥੇ ਜੀ। ਫਿਰ ਬੇਨਤੀ ਹੈ, ਗੁਰੂ ਤੇ ਉਦੋਂ ਤੀਰ ਮੱਲ ਬਣ ਕੇ ਬੈਠਾ ਹੋਇਆ ਸੀਗਾ ਜੀ, ਪਰ ਗੁਰੂ ਬਣ ਕੇ ਬੈਠਾ ਸੀ, ਗੁਰੂ ਹੈ ਨਹੀਂ ਸੀਗਾ ਜੀ। ਬਣ ਕੇ ਬਹਿਣ ਵਿੱਚ ਤੇ ਹੋਣ ਚ ਬੜਾ ਫਰਕ ਹੁੰਦਾ ਜੀ। ਉਹ ਗੁਰੂ ਬਣ ਕੇ ਹੀ ਬੈਠਾ ਸੀ, ਅਰਦਾਸ ਤੇ ਗੁਰੂ ਕੋਲ ਪਹੁੰਚ ਚੁੱਕੀ ਸੀਗੀ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੇੜਾ ਇੱਕ ਬੰਨੇ ਲਾ ਵੀ ਦਿੱਤਾ ਜੀ। ਮੱਖਣ ਸ਼ਾਹ ਨੂੰ ਲੋਕ ਕਹਿਣ ਲੱਗ ਪਏ ਵੀ ਵੇਖਿਆ ਸਾਡੇ, ਅਸੀਂ ਬਲ ਲਾਇਆ, ਜੇ ਕੀਤਾ ਵੋ ਕੀਤਾ। ਮੱਖਣ ਸ਼ਾਹ ਨੇ ਆਖਿਆ ਵੀ ਬਲ ਲਾਉਣ ਵਾਲਾ ਤੇ ਕੋਈ ਹੋਰ ਸੀ ਜੀ। ਤੇ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਜਦੋਂ ਉਹ ਆਇਆ, ਘਰ ਪਰਿਵਾਰ ਉਹਨੇ ਨਾਲ ਲੈ ਲਿਆ। ਮੱਖਣ ਸ਼ਾਹ ਉਸ ਦਿਨ ਜਦੋਂ ਵਾਪਸ ਘਰ ਪਰਤਿਆ, ਆਪਣੇ ਘਰ ਇੱਕ ਰਾਤ ਵੀ ਨਹੀਂ ਰਿਹਾ ਉਹਦੀ। ਉਸੇ ਵੇਲੇ ਆਪਣੀ ਪਤਨੀ ਨੂੰ ਕਿਹਾ, ਪੁੱਤਰਾਂ ਨੂੰ ਕਿਹਾ, ਤਿਆਰ ਹੋਵੋ, ਜਿਸ ਗੁਰੂ ਦੀ ਕਿਰਪਾ ਨਾਲ ਮੈਂ ਘਰ ਵਾਪਸ ਆਇਆ, ਪਹਿਲਾਂ ਉਸ ਗੁਰੂ ਦੇ ਚਰਨਾਂ ਵਿੱਚ ਜਾਣਾ ਹੈ ਜੀ। ਪਤਾ ਲੱਗਾ ਵੀ ਬਕਾਲੇ ਨਗਰ ਵਿੱਚ ਨੇ, ਗੁਰੂ ਹਰਕਿਸ਼ਨ ਸਾਹਿਬ ਨੇ ਬਚਨ ਕਰਤਾ। ਉਹ ਜਿਹੜਾ ਸਮਾਂ ਸੀ ਨਾ ਸਾਧ ਸੰਗਤ, ਬੜਾ ਭਿਆਨਕ ਸਮਾਂ ਸੀਗਾ, ਕਿਉਂ ਪਖੰਡੀਆਂ ਦਾ ਬੋਲਬਾਲਾ ਬਹੁਤ ਜ਼ਿਆਦਾ ਹੋ ਚੁੱਕਾ ਸੀ ਤੇ ਜਿਹੜਾ ਅਸਲੀ ਸੀ ਉਹ ਲੁੱਕ ਕੇ ਬੈਠੇ ਹੋਏ ਸਨ ਜੀ। ਤੇ ਜਦੋਂ ਮੱਖਣ ਸ਼ਾਹ ਜੀ ਪਹੁੰਚੇ, ਪਤਾ ਲੱਗਾ ਗੁਰੂ ਹਰਕਿਸ਼ਨ ਸਾਹਿਬ ਨੇ ਬੋਲ ਕਿਹਾ, ਪਿੱਛੇ ਜੇ ਬੱਚੇ ਨੇ ਯਾਦ ਵੀ ਕੀਤੇ ਸਾਨੂੰ ਬੋਲ ਮਹਾਰਾਜ ਦੇ ਬਚਨ। ਮੱਖਣ ਸ਼ਾਹ ਨੂੰ ਇੰਨਾ ਭਰੋਸਾ ਹੋ ਗਿਆ ਵੀ ਸੂਰਜ ਠੰਡਾ ਹੋ ਸਕਦਾ ਪਰ ਗੁਰੂ ਹਰਕਿਸ਼ਨ ਸਾਹਿਬ ਦਾ ਬੋਲ ਝੂਠਾ ਨਹੀਂ ਹੋ ਸਕਦਾ ਜੀ। ਜੇ ਗੁਰੂ ਹਰਕਿਸ਼ਨ ਸਾਹਿਬ ਨੇ ਕਿਹਾ ਵੀ ਗੁਰੂ ਬਕਾਲੇ ਵਿੱਚ ਹੈ ਤੇ ਸਤਿਗੁਰੂ ਵਾਕੇ ਬਕਾਲੇ ਵਿੱਚ ਨੇ ਜੀ, ਦਰਿਆ ਸੁੱਕ ਸਕਦੇ ਨੇ ਪਰ ਗੁਰੂ ਦਾ ਬਚਨ ਨਹੀਂ ਝੂਠਾ ਹੋ ਸਕਦਾ ਜੀ। ਇੱਥੋਂ ਤੱਕ ਮੱਖਣ ਸ਼ਾਹ ਨੇ ਆਪਣੇ ਸਾਥੀਆਂ ਨੂੰ ਕਹਿ ਦਿੱਤਾ, ਭਾਈ ਜੇ ਕੋਈ ਆਖੇ ਵੱਡੇ ਵੱਡੇ ਪਹਾੜ ਖੰਭ ਲਾ ਕੇ ਉੱਡ ਗਏ ਨੇ ਤੇ ਮੈਂ ਸੱਚ ਮੰਨ ਲਵਾਂਗਾ, ਪਰ ਗੁਰੂ ਦਾ ਬਚਨ ਨਹੀਂ ਝੂਠਾ ਹੋ ਸਕਦਾ ਜੀ। ਜੇ ਕੋਈ ਆਖੇ ਗੁਰੂ ਦਾ ਬਚਨ ਝੂਠਾ, ਮੈਂ ਉਹ ਮੰਨਣ ਨੂੰ ਤਿਆਰ ਨਹੀਂ ਹੈਗਾ, ਮੇਰੇ ਗੁਰੂ ਹਰਕਿਸ਼ਨ ਸਾਹਿਬ ਦਾ ਬੋਲ ਸੱਚਾ ਜੀ। ਤੇ ਸਾਧ ਸੰਗਤ ਫਿਰ ਕਈ ਥਾਵਾਂ ਤੇ ਗਏ, ਤੁਸੀਂ ਕਥਾ ਸਾਰੀ ਸੁਣੀ, ਤੀਰ ਮੱਲ ਨੇ ਕਿਵੇਂ ਬੰਦੇ ਭੇਜੇ ਸੀਗੇ ਵੀ ਲੈ ਕੇ ਆਓ ਮੱਖਣ ਸ਼ਾਹ ਨੂੰ। 500 ਮੋਹਰ ਅਰਦਾਸ ਦੀ ਮੱਖਣ ਸ਼ਾਹ ਨੇ ਆਖੀ ਸੀਗੀ ਤੇ ਮੱਖਣ ਸ਼ਾਹ 5 ਹੀ ਰੱਖਦਾ ਸੀ ਉਹਨਾਂ ਅੱਗੇ ਜੀ, ਜਿਹੜਾ ਪੂਰਾ ਹੋਏਗਾ ਨਾ ਉਹ ਆਪ ਮੰਗੇਗਾ ਜੀ। ਤੇ ਸਾਰਿਆਂ ਨੇ ਬੜਾ ਸਤਿਕਾਰ ਕੀਤਾ, ਸਰੋਪੇ ਦਿੱਤੇ, ਕੋਈ ਰਿਹਾ ਹੀ ਨਹੀਂ ਜੀ। ਤੇ ਮੱਖਣ ਸ਼ਾਹ ਦਾ ਪ੍ਰਣ ਵੇਖ ਲੋ। ਮੱਖਣ ਸ਼ਾਹ ਨੇ ਆਖਿਆ ਮੈਂ ਹੁਣ ਓਨਾ ਚਿਰ ਤੱਕ ਪਾਣੀ ਨੀ ਪੀਆਂਗਾ ਜਿੰਨਾ ਚਿਰ ਤੱਕ ਗੁਰੂ ਦੇ ਦਰਸ਼ਨ ਨਹੀਂ ਕਰ ਲੈਂਦਾ ਜੀ, ਪਾਣੀ ਨੀ ਪੀਆਂਗਾ ਮੈਂ ਜੀ। ਉਦੋਂ ਲੱਭਣ ਦਾ ਗੁਰੂ ਜੀ, ਮਹਾਰਾਜ ਨੂੰ ਪਤਾ ਵੀ ਬਾਹਰ ਮੱਖਣ ਸ਼ਾਹ ਆ ਕੇ ਕਈ ਕੁਝ ਕਰ ਰਿਹਾ, ਪਰ ਮੱਖਣ ਸ਼ਾਹ ਨੇ ਵੀ ਆਖਿਆ ਵੀ ਮੈਂ ਪਾਣੀ ਨੀ ਪੀਆਂਗਾ ਬਾਬਾ। ਜੇ ਗੁਰੂ ਦੇ ਦਰਸ਼ਨ ਹੋ ਗਏ ਤੇ ਠੀਕ ਹੈ, ਨਹੀਂ ਤੇ ਬਕਾਲੇ ਵਿੱਚੋਂ ਮੇਰਾ ਸਰੀਰ ਹੀ ਵਾਪਸ ਜਾਏਗਾ, ਮੈਂ ਨੀ ਵਾਪਸ ਜਾਵਾਂਗਾ ਜੀ, ਮਰ ਜਾਵਾਂਗਾ ਇੱਥੇ। ਪਰ ਗੁਰੂ ਦੇ ਦਰਸ਼ਨਾਂ ਤੋਂ ਬਗੈਰ ਪਾਣੀ ਨਹੀਂ ਪੀਆਂਗਾ। ਮੱਖਣ ਸ਼ਾਹ ਬੈਰਾਗੀ ਹੋ ਜਾਂਦਾ ਹੁੰਦਾ ਸੀ, ਕਿਉਂ? ਸੰਗਤ ਜਿਹੜੀ ਸੀ ਉਹ ਇਸ ਤਰੀਕੇ ਨਾਲ ਦੁਬਧਾ ਵਿੱਚ ਫਸ ਚੁੱਕੀ ਸੀਗੀ ਜੀ। ਅਖੀਰ ਇੱਕ ਨੇ ਦੱਸ ਹੀ ਦਿੱਤਾ ਵੀ ਇੱਥੇ ਇੱਕ ਤੇਗਾ ਵੀ ਹੈ ਜੀ, ਅਸਲੀ ਨੂੰ ਇੱਦਾਂ ਹੀ ਬੁਲਾਉਂਦੇ ਜੀ ਸਾਰੇ। ਪੁੱਛਿਆ ਉਹ ਕੌਣ ਹੈ, ਤੇ ਜਦੋਂ ਅਗਲੀ ਗੱਲ ਸੁਣੀ ਨਾ ਤੇ ਮੱਖਣ ਸ਼ਾਹ ਦਾ ਮਨ ਠੰਡਾ ਹੋ ਗਿਆ। ਮੱਖਣ ਸ਼ਾਹ ਨੇ ਅਗਲੀ ਗੱਲ ਸੁਣੀ ਵੀ ਉਹ ਜਿਹੜੇ ਤੇਗਾ ਜਿਹਨੂੰ ਲੋਕ ਕਹਿੰਦੇ ਨੇ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਛੋਟੇ ਪੁੱਤਰ ਹਨ ਜੀ। ਸਿਦਕ ਵੱਜ ਗਿਆ ਵੀ ਇਹ ਸੱਚ ਹੋ ਸਕਦਾ ਜੀ। ਪਰ ਸਾਧ ਸੰਗਤ ਦੁੱਧ ਦਾ ਡਰਿਆ ਹੋਇਆ ਲੱਸੀ ਨੂੰ ਵੀ ਫੂਕਾਂ ਮਾਰ ਮਾਰ ਪੀਂਦਾ ਹੈ ਜੀ। ਤੱਤਾ ਦੁੱਧ ਨਾਲ ਜਿਹਦਾ ਜੀਭ ਸੜ ਗਈ ਹੋਵੇ ਉਹ ਲੱਸੀ ਨੂੰ ਵੀ ਫੂਕਾਂ ਮਾਰ ਕੇ ਪੀਏਗਾ। ਪੰਜ ਮੋਹਰ ਮਹਾਰਾਜ ਸਾਹਿਬ ਅੱਗੇ ਰੱਖੀ ਤੇ ਸਾਧ ਸੰਗਤ ਤੁਸੀਂ ਇਹ ਕਥਾ ਸੁਣੀ, ਜਦੋਂ ਮੱਖਣ ਸ਼ਾਹ ਨੇ ਗੁਰੂ ਸਾਹਿਬ ਦੇ ਘਰ ਵਿੱਚ ਚਰਨ ਪਾਇਆ ਨਾ, ਪੈਰ ਰੱਖਿਆ, ਤੇ ਜਿਹੜਾ ਲਾਗੇ ਸਿੱਖ ਸੀਗਾ ਮਹਾਰਾਜ ਨੇ ਉਦੋਂ ਹੀ ਕਹਿਤਾ ਸੀ ਵੀ ਪ੍ਰਗਟ ਹੋਣ ਦਾ ਸਮਾਂ ਆ ਗਿਆ। ਕਹਿਣ ਲੱਗੇ ਕਿਉਂ, ਪ੍ਰਗਟ ਕਰਨ ਵਾਲਾ ਆ ਰਿਹਾ ਹੈ। ਬੜੀ ਵੱਡੀ ਸੇਵਾ ਲਈ ਜੀ ਮਹਾਰਾਜ ਨੇ ਮੱਖਣ ਸ਼ਾਹ ਕੋਲੋਂ, ਤੇ ਢੋਲ ਢਮੱਕਾ ਨਾਲ ਸੀ। 500 ਸਿਪਾਹੀ ਮੱਖਣ ਸ਼ਾਹ ਦੇ ਨਾਲ ਹੁੰਦਾ ਸੀ, 500 ਨੌਕਰ ਜੀ। ਤੁਸੀਂ ਖੁਦ ਹਿਸਾਬ ਲਾਓ, ਬਹੁਤ ਅਮੀਰ ਹੋਏਗਾ, 50 ਨੌਕਰ ਹੋਣਗੇ ਵੱਧ ਤੋਂ ਵੱਧ ਜੀ। ਅੱਜ ਦੇ ਸਮੇਂ ਵਿੱਚ ਕਿੰਨਾ ਅਮੀਰ ਹੋਏਗਾ ਮੱਖਣ ਸ਼ਾਹ ਜੀ ਦਾ, 500 ਨੌਕਰ ਹੈ ਜੀ, 500 ਜੀ। ਤੇ ਅਖੀਰ ਮੱਖਣ ਸ਼ਾਹ ਦੇ ਇਹ ਜਦੋਂ ਢੋਲ ਢਮੱਕੇ ਨਾਲ ਆ ਰਿਹਾ, ਮਹਾਰਾਜ ਭਾਈ ਗੜੀਏ ਨੂੰ ਕਹਿਣ ਲੱਗੇ, ਗੜੀਆ ਇਹਨੂੰ ਸਮਝਾਵੋ ਗੁਰੂ ਘਰ ਚੜ ਕੇ ਨਹੀਂ ਆਈਦਾ। ਕਹਿਣ ਲੱਗੇ ਨੀਵੇਂ ਹੋ ਕੇ ਆਈਦਾ, ਚੜ ਕੇ ਦਾ ਭਾਵ ਸਮਝ ਲਿਓ, ਚੜ ਕੇ ਦਾ ਅਰਥ ਹੈ ਆਪਣੇ ਰਾਜੇ ਹੋਣ ਦਾ ਮਾਣ ਲੈ ਕੇ ਨਹੀਂ ਆਉਣਾ, ਆਪਣੇ ਅਮੀਰ ਹੋਣ ਦਾ ਮਾਣ ਲੈ ਕੇ ਨਹੀਂ ਆਉਣਾ ਜੀ। ਮੱਖਣ ਸ਼ਾਹ ਨੂੰ ਜਦੋਂ ਆਖਿਆ ਨਾ ਭਾਈ ਗੜੀਏ ਨੇ ਵੀ ਅੰਦਰ ਤੂੰ ਕੱਲਾ ਹੀ ਜਾ ਸਕਦਾ, ਦੂਜਾ ਨਹੀਂ, ਮੱਖਣ ਸ਼ਾਹ ਨੂੰ ਵੀ ਅੰਦਾਜ਼ਾ ਹੋ ਗਿਆ। ਕਿਉਂ, ਜਿਉਂ ਜਿਉਂ ਗੁਰੂ ਤੇਗ ਬਹਾਦਰ ਸਾਹਿਬ ਦੇ ਨੇੜੇ ਜਾ ਰਿਹਾ ਸੀ ਨਾ ਮੱਖਣ ਸ਼ਾਹ, ਤਿਉਂ ਤਿਉਂ ਉਹਦੇ ਅੰਦਰ ਠੰਡ ਵਰਤਣੀ ਸ਼ੁਰੂ ਹੋ ਗਈ ਸੀਗੀ ਜੀ। ਉਹਦੇ ਅੰਦਰ ਸਿਦਕ ਜਾ ਬਚਣਾ ਸ਼ੁਰੂ ਹੋ ਗਿਆ। ਉਹਨੇ ਉੱਥੇ ਕਿਹਾ ਵਾਹ ਪੂਰਿਆ, ਇਹ ਤੇਰਾ ਹੀ ਕੰਮ ਹੈਗਾ, ਟੋਕਣਾ ਸਮਝਾਉਣਾ। ਅਧੂਰਿਆਂ ਕੋਲ ਗਿਆ, ਉਹ ਤੇ ਪਹਿਲਾਂ ਹੀ ਸਰੋਪਾ ਲੈ ਕੇ ਬਾਹਰ ਖਲੋਤੇ ਨੇ। ਮੱਖਣ ਸ਼ਾਹ ਜੀ ਜਦੋਂ ਅੰਦਰ ਆਏ, ਪੰਜ ਮੋਹਰਾਂ ਰੱਖੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਮੋਢੇ ਤੇ ਹੱਥ ਰੱਖ ਲਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਮੱਖਣ ਸ਼ਾਹ, ਦਸਵੰਧ ਦੀ ਜਿੰਨੀ ਅਰਦਾਸ ਕਰੀਏ ਓਨਾ ਹੀ ਭੇਟਾ ਕਰਨਾ ਚਾਹੀਦਾ। ਕਹਿਣ ਲੱਗੇ ਥੋੜਾ ਨੀ ਭੇਟਾ ਕਰਨਾ ਚਾਹੀਦਾ। ਇਹ ਹੁਣ ਆਪਾਂ ਵੀ ਵੇਖ ਲਈਏ, ਦਸਵੰਧ ਕੱਢਦੇ ਹਾਂ ਜੀ, ਕਈ ਵਾਰੀ ਦਸਵੰਧ ਕੱਢਿਆ ਤੇ ਬੰਦੇ ਨੇ 5000 ਹੁੰਦਾ ਜੀ, ਤੇ ਜਦੋਂ ਜਿੰਨਾ ਚਿਰ ਤੱਕ ਗੁਰੂ ਸਾਹਿਬ ਕੋ ਆਉਣਾ ਉਹ 5000 ਦਾ ਰਹਿ ਜਾਂਦਾ, 1000 ਜੀ, ਬਹੁਤਾ ਹਿੱਸਾ ਤੇ ਰਸਤੇ ਚ ਹੀ ਰਹਿ ਜਾਂਦਾ ਜੀ। ਹਾਂਜੀ, ਉਹਨੇ ਤੇ ਸ਼ੰਕਾਲੂ ਹੋਣ ਕਰਕੇ ਨਹੀਂ ਸੀ ਰੱਖਿਆ, ਪਰ ਸਾਡੀ ਤਕਰੀਬਨ ਆਮ ਹੋ ਜਾਂਦਾ ਦਸਵੰਧ ਜਿਹੜਾ ਉਹ ਪੂਰਾ ਹੀ ਦੇਣਾ ਚਾਹੀਦਾ ਜੀ। ਮਹਾਰਾਜ ਕਹਿਣ ਲੱਗੇ ਦਸਵੰਧ ਹੈ ਨਾ ਜਿਹੜਾ ਉਹ ਪੂਰਾ ਰੱਖੀਦਾ, ਅਰਦਾਸ 500 ਮੋਹਰ ਦੀ ਕਰਦਾ ਤੇ ਰੱਖਦਾ 5 ਹੈ। ਕਹਿਣ ਲੱਗੇ ਆ ਵੇਖ, ਕਹਿਣ ਲੱਗੇ ਕੰਧੇ ਘਾਸੀ ਮੋਹੇ ਭਰੀ, ਆ ਵੇਖ ਮਹਾਰਾਜ ਕਹਿੰਦੇ ਆ ਮੋਢਾ ਲਾਇਆ ਹੀ ਤੇਰੇ ਜਹਾਜ਼ ਨੂੰ। ਕਹਿਣ ਲੱਗੇ ਬਸ ਮੱਖਣ ਸ਼ਾਹ ਬੈਰਾਗੀ ਹੋ ਗਿਆ ਜੀ। ਬੈਰਾਗੀ ਹੋ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਹੁਣ ਤੁਹਾਨੂੰ ਪ੍ਰਗਟ ਕਰਨਾ, ਬਾਹਰ ਦੁਨੀਆਂ ਨੇਰੇ ਚ ਤੁਰੀ ਫਿਰਦੀ ਹੈ, ਸੱਚੇ ਤੁਸੀਂ ਹੋ ਤੇ ਤੁਸੀਂ ਲੁਕ ਕੇ ਬੈਠੇ ਹੋ। ਜਿਹੜੀ ਦਾਸ ਗੱਲ ਕਰ ਰਿਹਾ ਸੀ ਨਾ, ਇੰਨੇ ਵੱਡੇ ਪ੍ਰਕਾਸ਼ ਨੂੰ ਆਪਣੇ ਅੰਦਰ ਜਰ ਕੇ ਰੱਖਣਾ ਕੋਈ ਛੋਟੀ ਗੱਲ ਨਹੀਂ ਹੈਗੀ ਸੰਗਤ ਜੀ। ਥੋੜੀ ਜਿਹੀ ਪਦਵੀ ਮਿਲ ਜੇ ਤੇ ਬੰਦੇ ਦਾ ਮਾਣ ਸਾਂਭਿਆ ਨਹੀਂ ਜਾਂਦਾ ਜੀ, ਥੋੜੀ ਜਿਹੀ ਮਿਲਦੇ ਜੀ। ਤੇ ਗੁਰਤਾ ਗੱਦੀ ਤੋਂ ਉੱਤੇ ਤੇ ਪੂਰੀ ਦੁਨੀਆਂ 'ਚ ਕੋਈ ਪਦਵੀ ਨਹੀਂ ਹੈਗੀ ਜੀ। ਹਾਂਜੀ, ਪੂਰੀ ਦੁਨੀਆਂ 'ਚ ਇਹਦੇ ਤੋਂ ਵੱਡੀ ਪਦਵੀ ਕੋਈ ਨਹੀਂ, ਪਰ ਮਹਾਰਾਜ ਕਿਸ ਤਰ੍ਹਾਂ ਸ਼ਾਂਤ ਬੈਠੇ ਜੀ। ਸਤਿਗੁਰੂ ਮਹਾਰਾਜ ਕਹਿੰਦੇ ਨਾ ਭਾਈ, ਸਿੱਖ ਨੇ ਲਾਗੋਂ ਦੱਸਿਆ ਵੀ ਮਹਾਰਾਜ ਨੇ ਮੁੱਖ ਕਾਲੇ ਕਰਨ ਦਾ ਬਚਨ ਕੀਤਾ ਜੀ। ਮੱਖਣ ਸ਼ਾਹ ਵਰਗੇ ਚਾਹੀਦੇ ਸੱਚ ਦੱਸਣ ਵਾਲੇ। ਆ ਜਿਹੜੇ ਸਟੇਜਾਂ ਤੇ ਕਹਿੰਦੇ ਨਾ ਅਸੀਂ ਸੱਚ ਦਾ ਪ੍ਰਚਾਰ ਕਰਦੇ, ਕੋਈ ਸੱਚ ਦਾ ਪ੍ਰਚਾਰ ਨਹੀਂ ਚ ਕਰਦੇ ਜੀ। ਸੱਚ ਦੇ ਨਾਮ ਤੇ ਦੁਨੀਆਂ ਨੂੰ ਕੰਫਿਊਜ਼ ਕਰੀ ਜਾਂਦੇ ਜੀ। ਆ ਇੱਕ ਕਹਿ ਰਿਹਾ ਸੀਗਾ ਵੀ ਪ੍ਰਸ਼ਾਦਾ ਜਿਹੜਾ ਮਹਾਰਾਜ ਨੂੰ ਭੇਟਾ ਕਰਦੇ ਹੋ ਇਹ ਨਹੀਂ ਕਰਨਾ ਚਾਹੀਦਾ, ਕਹਿਣ ਲੱਗਾ। ਹਾਂਜੀ, ਤੇ ਚਲੋ ਇਹ ਸ਼ਬਦ ਹੈ ਜੀ, ਭੋਗ ਲਵਾਉਣਾ ਜੀ। ਹੁਣ ਸਾਡਾ ਮਨ ਹੀ ਇੰਨਾ ਕੁ ਮਲੀਨ ਹੋ ਚੁੱਕਿਆ ਵੀ ਸਾਨੂੰ ਭੋਗ ਸ਼ਬਦ ਵੀ ਬੜਾ ਭੈੜਾ ਲੱਗਣ ਲੱਗ ਪਿਆ ਜੀ। ਹਾਂਜੀ, ਪੁਰਾਤਨ ਸ਼ਬਦ ਹੈ ਜੀ। ਅੱਜ ਕੱਲ ਦੀ ਜਨਰੇਸ਼ਨ ਕਹਿ ਦਿੰਦੀ ਪ੍ਰਵਾਨ ਕਰਾਉਣਾ ਜੀ। ਹਾਂਜੀ, ਨਹੀਂ ਜੀ, ਨਹੀਂ ਏਦਾਂ ਨਹੀਂ ਹੁੰਦਾ ਜੀ। ਸੰਤ ਜਰਨੈਲ ਸਿੰਘ ਜੀ ਮਹਾਂਪੁਰਖਾਂ ਨੇ ਵਿਖਾ ਦਿੱਤਾ ਸੀਗਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੜਾ ਪ੍ਰਸ਼ਾਦ ਛਕਦੇ ਨੇ ਜੀ। ਦਿਖਾਤਾ ਹੀ, ਕੀਤੀ ਸੀ ਨਾ ਜੀ ਤਰਕ ਅਕਾਲ ਤਖ਼ਤ ਸਾਹਿਬ ਤੇ ਮਹਾਂਪੁਰਖਾਂ ਨੇ, ਆਖਿਆ ਸਿੰਘ ਨੂੰ ਭਾਈ ਸਣ ਕੇ ਸੀ ਇਸ਼ਨਾਨ ਕਰ, ਜਪਜੀ ਸਾਹਿਬ ਤੇ ਆਨੰਦ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਉਹਨੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ, ਦੇਗ ਤੋਲੀ ਗਈ ਤੇ ਬਾਅਦ ਚੋਂ ਅਰਦਾਸ ਕਰਕੇ ਜਦੋਂ ਭੋਗ ਲਵਾਇਆ, ਪ੍ਰਵਾਨ ਕਰਾਇਆ ਤੇ ਸਾਧ ਸੰਗਤ ਜੀ ਉਦੋਂ ਪਾ ਦੇਗ ਵਿੱਚੋਂ ਘੱਟ ਨਿਕਲੀ ਸੀਗੀ ਜੀ।
ਸਤ ਸ੍ਰੀ ਅਕਾਲ।
ਇਹਦਾ ਭਾਵ ਹੈ ਕਮਾਈ ਵਾਲੇ ਨੂੰ ਪ੍ਰੈਕਟੀਕਲ ਕਰਕੇ ਵੀ ਵਿਖਾ ਸਕਦੀ ਜੀ। ਹਾਂਜੀ, ਕਮਾਈ ਵਾਲੀ ਰੂਹ ਪ੍ਰੈਕਟੀਕਲ ਕਰਕੇ ਵਿਖਾ ਸਕਦੀ ਹੈ ਜੀ। ਮਹਾਂਪੁਰਖਾਂ ਨੇ ਸਾਰਾ ਕੁਝ ਕਰਕੇ ਵਿਖਾਤਾ ਜੀ ਉਹਨਾਂ ਨੂੰ ਜੀ। ਹਾਂਜੀ, ਤੇ ਹੁਣ ਵੇਖੋ ਜਿਨ੍ਹਾਂ ਦਾ ਜੀਵਨ ਹੀ ਕੋਈ ਨਹੀਂ ਹੈਗਾ ਜੀ, ਉਹਨਾਂ ਤੇ ਇਹੋ ਜਿਹੀਆਂ ਸ਼ੰਕਾ ਕਰਨੀਆਂ ਹੀ ਹੈ ਜੀ। ਆਪਣਾ ਜੀਵਨ ਤੇ ਬਰਬਾਦ ਕਰਨਾ ਹੀ ਹੈ, ਦੂਜਿਆਂ ਨੂੰ ਇਹੋ ਜਿਹੀਆਂ ਗੱਲਾਂ ਸੁਣਾ ਕੇ ਪੁੱਠੇ ਪਾਸੇ ਲਾ ਦਿੰਦੇ ਜੀ ਉਹ ਜੀ। ਇਹ ਨਹੀਂ ਤੇ ਸੱਚ ਦਾ ਕੋਈ ਵੀ ਕਰਦੇ ਜੀ। ਹਾਂਜੀ, ਪਰ ਮੱਖਣ ਸ਼ਾਹ ਵਰਗੇ ਸੱਚੇ ਚਾਹੀਦੇ ਜਿਨ੍ਹਾਂ ਨੂੰ ਮੁੱਖ ਵੀ ਕਾਲਾ ਕਰਨਾ ਪਿਆ ਪਰ ਕੋਠੇ ਤੇ ਚੜ੍ਹ ਕੇ ਦੱਸਿਆ ਵੀ ਸੱਚਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਹੈ ਜੀ। ਐ ਕੋਠੇ ਤੇ ਚੜ੍ਹ ਗਏ, ਪੱਲੂ ਫੇਰਿਆ, ਪੱਲਾ ਜਦੋਂ ਬੰਦਾ ਫੇਰੇ ਕੋਠੇ ਤੇ ਚੜ੍ਹ ਕੇ ਸਭ ਦਾ ਧਿਆਨ ਜਾਂਦਾ ਵੀ ਕੀ ਚੀਜ਼ ਹਿੱਲ ਰਹੀ ਹੈ। ਜਦੋਂ ਐ ਲੋਕ ਇਕੱਠੇ ਹੋ ਗਏ ਤੇ ਮੱਖਣ ਸ਼ਾਹ ਨੇ ਮੁੱਖ ਪਹਿਲਾਂ ਹੀ ਆਪਣਾ ਆਪੇ ਕਾਲ ਖਮਲ ਲਈ ਜੀ। ਭੁੱਲਿਓ ਸਿੱਖੋ ਸੁਨਹੋ ਦੇ ਕਾਨ, ਗੁਰ ਲਾਧੋ ਹੈ ਮਹਿਦ ਮਹਾਨ। ਸ਼ਬਦ ਵਰਤਿਆ ਗੁਰੂ ਲਾਧੋ ਰੇ, ਲਾਧੋ ਉਹਨਾਂ ਦੀ ਭਾਸ਼ਾ ਜੀ, ਲੱਭਣਾ ਜੀ। ਜਦੋਂ ਬੰਦਾ ਖੁਸ਼ ਹੋਵੇ ਫਿਰ ਆਪਣੀ ਬੋਲੀ ਬੋਲਦਾ ਜੀ। ਹਾਂਜੀ, ਤੇ ਕੀ ਕਿਹਾ, ਗੁਰੂ ਲਾਧੋ ਰੇ, ਮੈਨੂੰ ਭਾਈ ਗੁਰੂ ਲੱਭ ਗਿਆ ਹੈ। ਤੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਫਿਰ ਸੰਗਤ ਵਿੱਚ ਪ੍ਰਗਟ ਹੋਏ ਤੇ ਬੜੇ ਕਾਰਜ ਗੁਰੂ ਜੀ ਨੇ ਕੀਤੇ ਜੀ। ਪਰ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਅੱਗੇ, ਪੂਰੇ ਗੁਰੂ ਤੋਂ ਬਗੈਰ ਕੋਈ ਪਾਰ ਨਹੀਂ ਲੰਘਾ ਸਕਦਾ ਜੀ, ਅਧੂਰੇ। ਅੱਜ ਬੜੀ ਲੋੜ ਹੈ ਸੰਗਤ ਜੀ ਗੁਰੂ ਸਾਹਿਬ ਦੀ ਸਿਫਤ ਸੁਣਨ ਦੀ। ਹਾਏ ਦਿਨ ਮੈਂ ਨੈੱਟ ਤੇ ਵੇਖਦਾ ਰਹਿੰਦਾ, ਆਏ ਦਿਨ ਕੋਈ ਨਾ ਕੋਈ ਨਵਾਂ ਸ਼ੋਸ਼ਾ ਸਾਡੇ ਵੀਰ ਛੱਡ ਦਿੰਦੇ ਤੇ ਸੰਗਤ ਵਿੱਚ ਭੁਲੇਖਾ ਪੈ ਜਾਂਦਾ ਜੀ। ਜੁੜਨਾ ਤਾਂ ਆਪਾਂ ਸਾਰਿਆਂ ਨੇ ਸਤਿਗੁਰੂ ਨਾਲ ਹੈ, ਸਿੱਧੇ ਸਾਧੇ ਮਨ ਨਾਲ, ਭੋਲੇ ਭਾਲੇ ਮਨ ਨਾਲ ਜੁੜ ਜਾਈਏ। ਗਿਆਨੀ ਧਿਆਨੀਆਂ ਦੀ ਲੋੜ ਨਹੀਂ ਹੈਗੀ ਜੀ। ਅੱਜ ਦਰਬਾਰ ਸਾਹਿਬ ਭਾਈ ਕੁਲਵੰਤ ਸਿੰਘ ਜੀ ਮਿਲੇ ਜੀ, ਗਿਆਨੀ ਜੀ ਜਿਹੜੇ ਕਥਾ ਕਰਨ ਦੇ ਸੀ, ਉਹ ਮੈਨੂੰ ਕਹਿਣ ਲੱਗੇ ਵੀ ਗਿਆਨੀਆਂ ਦੀ ਲੋੜ ਨਹੀਂ ਹੈਗੀ ਪੰਥ ਨੂੰ। ਮੈਂ ਕਿਹਾ ਜੀ ਕਿਉਂ? ਕਹਿੰਦੇ ਵੇਖੋ ਗਿਆਨੀਆਂ ਨੇ ਕਿੰਨੇ ਭੰਬਲ ਭੂਸੇ ਪਾਏ। ਕਹਿਣ ਲੱਗੇ ਹੈ ਆਏ ਦਿਨ ਹੀ ਨਵਾਂ ਸ਼ੋਸ਼ਾ ਛੱਡਿਆ ਹੁੰਦਾ, ਹੁਣ ਤੇ ਭਾਵਨਾ ਵਾਲਿਆਂ ਦੀ ਲੋੜ ਹੈ। ਕਹਿਣ ਲੱਗੇ ਜਿਨ੍ਹਾਂ ਦੇ ਅੰਦਰ ਪਿਆਰ ਹੋਵੇ ਤੇ ਸੰਗਤ ਦੇ ਅੰਦਰ ਵੀ ਉਹ ਗੁਰੂ ਜੀ ਦੇ ਪ੍ਰਥਾਏ ਪਿਆਰ ਪੈਦਾ ਕਰ ਦੇਣ ਜੀ। ਹੈ ਕਹਿੰਦੇ ਨਾ ਨਾ ਗਿਆਨੀ ਖਤਰਨਾਕ ਹੋਈ ਜਾਂਦੇ। ਕਹਿਣ ਲੱਗੇ ਹਾਂਜੀ, ਵਟਸਐਪ ਫੇਸਬੁੱਕ ਭਰੀਆਂ ਪਈਆਂ ਇਹਨਾਂ ਦੇ ਖਤਰਨਾਕ ਕਾਰਨਾਮਿਆਂ ਨਾਲ ਜੀ। ਮਹਾਰਾਜ ਕਿਰਪਾ ਕਰਨ, ਗੁਰੂ ਸਾਹਿਬ ਨਾਲ ਪਿਆਰ ਬਣੇ, ਸ਼ਰਧਾ ਬਣੇ, ਐਸੀ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰਨ। ਆਓ ਸਾਰੇ ਕਹੋ, ਕੌਣ ਲੰਘਾਵੇ ਗੁਰ ਪੂਰੇ ਬਿਨ,
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 ਕੌਣ ਲੰਘਾਵੇ ਗੁਰ ਪੂਰੇ ਬਿਨ।
ਸੱਚੇ ਪਾਤਸ਼ਾਹ ਮਿਹਰ ਕਰਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੱਲ ਸ਼ਹੀਦੀ ਦਿਨ ਹੈ। ਵਿਸ਼ੇਸ਼ ਕਥਾ ਕੀਰਤਨ ਦੇ ਦੀਵਾਨ ਸੱਜਣੇ ਨੇ। ਸ਼ਹੀਦੀ ਵਾਲੇ ਪ੍ਰਸੰਗ ਦੀ ਕੱਲ ਨੂੰ ਆਪਾਂ ਵਿਚਾਰ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜੀ, ਬਸ ਇੱਕ ਗੱਲ ਦਾ ਚੇਤਾ ਰੱਖਣਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰੋਮ ਰੋਮ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਪ੍ਰਕਾਸ਼ ਸੀਗਾ ਜੀ। ਨਾਮ ਰੋਮ ਰੋਮ ਵਿੱਚ ਸੀ ਮਹਾਰਾਜ ਸੱਚੇ ਪਾਤਸ਼ਾਹ ਦੇ। ਜੇ ਗੁਰਮੁਖ ਰੋਮ ਰੋਮ ਹਰ ਤਿਆਵੈ, ਤੇ ਸਾਧ ਸੰਗਤ ਜੀ ਫਿਰ ਸਤਿਗੁਰੂ ਤੇ ਗੁਰਮੁਖ ਤੋਂ ਕਿਤੇ ਉੱਤੇ ਹੁੰਦੇ ਜੀ। ਸਤਿਗੁਰੂ ਤੇ ਗੁਰਮੁਖਾਂ ਨੂੰ ਬਣਾਉਣ ਵਾਲੇ ਨੇ, ਸਤਿਗੁਰੂ ਤੇ ਸਤਿਗੁਰੂ ਹਨ ਜੀ। ਮਹਾਰਾਜ ਸੱਚੇ ਪਾਤਸ਼ਾਹ ਕਰਨ ਕਿਰਪਾ, ਆਓ ਪ੍ਰੇਮ ਨਾਲ ਦੋ ਕੁ ਮਿੰਟ ਵਾਹਿਗੁਰੂ ਵਾਹਿਗੁਰੂ ਜਪ ਕੇ ਫਿਰ ਖਿਮਾ ਮੰਗੀਏ। ਸਾਰੀ ਸੰਗਤ ਪ੍ਰੇਮ ਨਾਲ ਕਹੋ, ਵਾਹਿਗੁਰੂ ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ।
ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਅੱਜ ਕਥਾ ਲੇਟ ਥੋੜ੍ਹੀ ਜਿਹੀ ਆਰੰਭ ਹੋਈ ਸੀ, 7:30 ਵਜੇ ਜੀ, 7:30 ਤੋਂ ਵੀ 5 ਮਿੰਟ ਲੇਟ ਹੀ ਹੋਈ ਸੀ, ਕਿਤੇ ਜ਼ਰੂਰੀ ਜਾਣਾ ਪੈ ਗਿਆ ਜਿਹਦੇ ਕਰਕੇ ਲੇਟ ਆਇਆ ਅਤੇ ਲੇਟ ਕਥਾ ਆਰੰਭ ਹੋਈ। ਇਸ ਕਰਕੇ ਥੋੜ੍ਹਾ ਜਿਹਾ ਸਮਾਂ ਆਪ ਜੀ ਦਾ ਵੱਧ ਲਿਆ, ਖਿਮਾ ਬਖਸ਼ਿਸ਼ ਕਰਿਓ ਜੀ। ਕੱਲ੍ਹ ਨੂੰ ਸਾਰੀ ਸੰਗਤ ਦਰਸ਼ਨ ਦਿਓ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।